ਜੋ ਗੁਜੋ ਘਟਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਘੀ ਜੀ ਗੋਦਾਨੰਦ ਮੰਨਦੇ ਗੁਰੂ ਪਿਆਰੀ ਸਤ ਸੰਗਤ ਜੀਓ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚਲੋ ਆਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦੇ ਮਨ ਬਿਰਤੀਆਂ ਇਕਾਗਰ ਕਰਦੇ ਹਾਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਉਹੀ ਆਪ ਜੀ ਗੁਰਸਿੱਖਾਂ ਪਾਸੋਂ ਰਸ ਪਿੰਡਾਂ ਕੀਰਤਨ ਸਰਵਣ ਕਰ ਰਹੇ ਸੀ ਸੋ ਆਓ ਥੋੜ੍ਹੇ ਸਮੇਂ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਮਨ ਕਰਕੇ ਡੁਬਕੀਆਂ ਲਾਈਏ ਗੁਰਮਤਿ ਵਿਚਾਰ ਕਰੀਏ ਕਿ ਗੁਰੂ ਸਾਹਿਬਾਨ ਕੀ ਕਹਿਣਾ ਚਾਹੁੰਦੇ ਨੇ ਧਿਆਨ ਕਰਨਾ ਆਪ ਜੀ ਭਾਈ ਗੁਰਦਾਸ ਜੀ ਦੀ ਪੰਕਤੀ ਪੜ੍ਹਦੇ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਪੰਕਤੀਆਂ ਲਿਖੀਆਂ ਕਹਿੰਦੇ ਬਾਬਾ ਦੇਖੇ ਧਿਆਨ ਧਰ ਬਾਬਾ ਦੇਖੇ ਧਿਆਨ ਧਰ ਜਲਤੀ ਸਪਤਮੀ ਦਿਸਾਈ ਕਹਿੰਦੇ ਬਾਬਾ ਦੇਖੇ ਧਿਆਨ ਧਰ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਧਿਆਨ ਦੇ ਜ਼ਰੀਏ ਦੇਖੋ ਧਿਆਨ ਦੀ ਤਾਕਤ ਕਿੰਨੀ ਧਿਆਨ ਦੀ ਸ਼ਕਤੀ ਕਿੰਨੀ ਕਹਿੰਦੇ ਬਾਬਾ ਦੇਖੇ ਧਿਆਨ ਧਰ ਕਹਿੰਦੇ ਗੁਰੂ ਸਾਹਿਬਾਨ ਨੇ ਕੀ ਕੀਤਾ ਮਤਲਬ ਇੰਨੀ ਉੱਚੀ ਬਿਰਤੀ ਹੋ ਜਾਂਦੀ ਹੈ ਜਦੋਂ ਸਾਡਾ ਧਿਆਨ ਜਿਹੜਾ ਬਿਲਕੁਲ ਟਿਕ ਜਾਂਦਾ ਪਰ ਧਿਆਨ ਉੱਚਾ ਕਿਵੇਂ ਜਾਂਦਾ ਧਿਆਨ ਉਸ ਅਵਸਥਾ 'ਚ ਕਿਵੇਂ ਪਹੁੰਚਦਾ ਇੰਨਾ ਬਲਵਾਨ ਧਿਆਨ ਕਦੋਂ ਹੁੰਦਾ ਹੈ ਜਦੋਂ ਧਿਆਨ ਸ਼ਬਦ 'ਤੇ ਸਵਾਰ ਹੁੰਦਾ ਕਿੰਨਾ ਧਿਆਨ ਸ਼ਬਦ 'ਤੇ ਸਵਾਰ ਹੋਇਆ ਅਤੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਨਾ ਉਹ ਧਿਆਨ ਦੀ ਬਿਰਤੀ ਇੰਨੀ ਬਲਵਾਨ ਹੋ ਗਈ ਕਿ ਬਾਬਾ ਦੇਖੇ ਧਿਆਨ ਧਰ ਕਹਿੰਦੇ ਗੁਰੂ ਜੀ ਨੇ ਧਿਆਨ ਧਰ ਕੇ ਦੇਖਿਆ ਧਿਆਨ ਦੇ ਜ਼ਰੀਏ ਵੇਖਿਆ ਕੀ ਵੇਖਿਆ ਪੂਰੀ ਸ੍ਰਿਸ਼ਟੀ ਨੂੰ ਵੇਖਿਆ ਜਲਦੀ ਸਭ ਪ੍ਰਿਥਵੀ ਦੱਸਿਆ ਜੀ ਸਭ ਪ੍ਰਿਥਵੀ ਦੇਖੋ ਹੁਣ ਹੋਰ ਗੱਲ ਧਿਆਨ ਨਾਲ ਪੜ੍ਹਨਾ ਹੁਣ ਆਪਾਂ ਸਭ ਦੇ ਵਿੱਚ ਸਾਰੀ ਲਾ ਲਵਾਂਗੇ ਹੁਣ ਕੀਤਾ ਗੁਰੂ ਸਾਹਿਬਾਨ ਨੇ ਕਿਹਾ ਵੀ ਸਾਰੀਆਂ ਹੀ ਧਰਤੀਆਂ ਦਿਸ ਰਹੀਆਂ ਉਹਨਾਂ ਨੂੰ ਠੀਕ ਹੈ ਜਲਤੀ ਸਭ ਪ੍ਰਿਥਵੀ ਦੱਸਿਆ ਜੀ ਫਿਰ ਕਹਿੰਦੇ ਨੇ ਕਹਿੰਦੇ ਬਾਬੇ ਭੇਖ ਬਣਾਇਆ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਕਹਿੰਦੇ ਫਿਰ ਗੁਰੂ ਸਾਹਿਬ ਨੇ ਭੇਖ ਬਣਾਇਆ ਭੇਖ ਦਾ ਮਤਲਬ ਕੀ ਹੈ ਇੱਕ ਐਸਾ ਰੂਪ ਧਾਰਨ ਕੀਤਾ ਜੋ ਸੰਸਾਰ ਨੂੰ ਚੰਗਾ ਲੱਗਣ ਲੱਗ ਪਵੇ ਭੇਖ ਬਣਾਤਾ ਲਿਖਿਆ ਭੇਖ ਹੀ ਹੈ ਬਾਬੇ ਭੇਖ ਬਣਾਇਆ ਹੁਣ ਭੇਖ ਬਣਾਉਣ ਦਾ ਦੇਖੋ ਇੱਥੇ ਬੜੇ ਧਿਆਨ ਨਾਲ ਸਮਝਣਾ ਭੇਖ ਕਈ ਆਪਾਂ ਭੇਖੀ ਬਾਬੇ ਤੁਰੇ ਫਿਰਦੇ ਹਾਂ ਜਿੱਥੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਭੇਖ ਲਿਖਤਾ ਕਹਿੰਦੇ ਬਾਬੇ ਭੇਖ ਬਣਾਇਆ ਇਹਦਾ ਮਤਲਬ ਇੱਕ ਐਸਾ ਵੇਸ ਬਣਾਇਆ ਜਿਹੜਾ ਸੰਸਾਰ ਨੂੰ ਚੰਗਾ ਲੱਗਦਾ ਹੈ ਅਤੇ ਉਦਾਸੀ ਕੀ ਰੀਤ ਚਲਾਈ ਕਹਿੰਦੇ ਉਦਾਸੀ ਦੀ ਰੀਤ ਚਲਾ ਦਿੱਤੀ ਕਹਿੰਦਾ ਭਾਵ ਇੱਕ ਐਸਾ ਗੁਰੂ ਸਾਹਿਬਾਨ ਨੇ ਸੰਸਾਰ ਦੇ ਉੱਤੇ ਭਰਮਣ ਕੀਤਾ ਕਿ ਮੈਂ ਕਿਉਂ ਨਾ ਹੋਵੇ ਥਾਂ ਥਾਂ 'ਤੇ ਜਾ ਕੇ ਜਿੱਥੇ ਲੋਕ ਉਹ ਧਿਆਨ ਦਿਓ ਇੱਥੇ ਗੁਰੂ ਸਾਹਿਬਾਨ ਨੂੰ ਪਿਤਮੀ ਜਲਦੀ ਦਿਖਾਈ ਦੇ ਰਹੀ ਹੈ ਅਤੇ ਗੁਰੂ ਸਾਹਿਬਾਨ ਨਿਗਾਹ ਮਾਰਦਿਆ ਇੱਕ ਹੀ ਧਰਤੀ ਉੱਤੇ ਇਸ ਸੰਸਾਰ ਨੂੰ ਨਾਮ ਦੀ ਸੋਝੀ ਦੇਣ ਵਾਲਾ ਕੋਈ ਨਹੀਂ ਵੀ ਜਿਹੜੇ ਸੜਨ ਰਹੇ ਨੇ ਮੋਹ ਦੀ ਅੱਗ ਵਿੱਚ ਤਾਂ ਕਿਸੇ ਨੇ ਮਿਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ ਵੀ ਇੱਥੇ ਹਿੰਦੂ ਮਤ ਆ ਇਸਲਾਮ ਮਤ ਆ ਜਿਹੜੇ ਇਹ ਚੀਜ਼ ਦੱਸਦੇ ਪਏ ਨੇ ਹੁਣ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਕੋਲ ਜਾਣਾ ਕੀਤਾ ਵਿਚਾਰ ਕਰਿਓ ਉਹਨਾਂ ਦੇ ਕੋਲ ਜਾਣਾ ਕੀਤਾ ਜਦੋਂ ਉਹਨਾਂ ਦੇ ਕੋਲ ਜਾਣਾ ਕੀਤਾ ਗਏ ਜਾ ਕੇ ਦੇਖਿਆ ਕਿ ਉਹ ਲੋਕ ਸੰਸਾਰ ਨੂੰ ਉਪਦੇਸ਼ ਦੇ ਰਹੇ ਉਹ ਲੋਕ ਸੰਸਾਰ ਨੂੰ ਆਪਣੇ ਆਪਣੇ ਧਰਮ ਦੇ ਵਿੱਚ ਪਰਪੱਖ ਹੋਣ ਲਈ ਪ੍ਰੇਰਿਤ ਕਰ ਰਹੇ ਆ ਤੁਸੀਂ ਦੇਖੋ ਹਿੰਦੂ ਕਹਿੰਦਾ ਹਿੰਦੂ ਬਣ ਜਾਓ ਮੁਸਲਮਾਨ ਕਹਿੰਦਾ ਮੁਸਲਮਾਨ ਬਣ ਜਾਓ ਠੀਕ ਹੈ ਜੀ ਸਿੱਖ ਕਹਿੰਦਾ ਸਿੱਖ ਬਣ ਜਾਓ ਈਸਾਈ ਕਹਿੰਦਾ ਈਸਾਈ ਬਣ ਜਾਓ ਹਰ ਬੰਦਾ ਜਿੱਥੇ ਬੈਠਾ ਉਹ ਆਪਾਂ ਆਪਣੇ ਧਰਮ ਦੀ ਪ੍ਰਸ਼ੰਸਾ ਕਰਦਾ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਮੱਕੇ ਮਦੀਨੇ ਗਏ ਜਦੋਂ ਮੱਕੇ ਮਦੀਨੇ ਗਏ ਤਾਂ ਉੱਥੇ ਕੀ ਦੇਖਿਆ ਪਾਤਸ਼ਾਹ ਨੇ ਕਿ ਜਿਹੜੇ ਕਾਜ਼ੀ ਨੇ ਉਹ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਪਏ ਨੇ ਸਮਝਾਉਂਦੇ ਪਏ ਨੇ ਪਰ ਧਿਆਨ ਦਿਓ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੇਖਿਆ ਵੀ ਇੱਥੇ ਤਾਂ ਨਾਮ ਦੀ ਗੱਲ ਹੀ ਕਿਤੇ ਨਹੀਂ ਹੋਈ ਜਿਹਦੇ ਨਾਲ ਮਨ 'ਚ ਠੰਡ ਪੈਣੀ ਹੈ, ਜਿਹਦੇ ਨਾਲ ਧਰਤੀ ਦੇ ਉੱਤੇ ਠੰਡ ਪੈਣੀ ਹੈ, ਜਿਹਦੇ ਨਾਲ ਇਹ ਮਨ ਸ਼ਾਂਤ ਹੋਣਾ ਹੈ, ਉਹ ਤਾਂ ਗੱਲ ਹੀ ਹੈ ਨਹੀਂ ਇੱਥੇ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਕੀ ਵੇਖਿਆ ਜਦੋਂ ਹਰਿਦੁਆਰ ਗਏ, ਉੱਥੇ ਜਾ ਕੇ ਵੀ ਵੇਖਿਆ ਵੀ ਇੱਥੇ ਵੀ ਕਰਮਕਾਂਡ ਹੀ ਹੈ, ਕਰਮਕਾਂਡ ਹੀ, ਸਭ ਕਰਮਕਾਂਡ ਕਰੀ ਜਾ ਰਹੇ ਨੇ, ਪਰ ਨਾਮ ਦੀ ਗੱਲ ਨਹੀਂ ਹੈਗੀ ਕਿਤੇ ਵੀ। ਜਦੋਂ ਪਾਤਸ਼ਾਹ ਨੇ ਵੇਖਿਆ ਵੀ ਇੱਥੇ ਕਰਮਕਾਂਡ ਤਾਂ ਬਹੁਤ ਜ਼ਿਆਦਾ ਨੇ ਪਰ ਨਾਮ ਦੀ ਗੱਲ ਨਹੀਂ ਹੈਗੀ। ਆਪ ਜੀ ਧਿਆਨ ਨਾਲ ਪੜ੍ਹਿਆ ਕਰੋ ਗੁਰਬਾਣੀ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ 145 ਅੰਗ ਦੇ ਉੱਤੇ ਲਿਖਿਆ, ਉਹਨਾਂ ਨੂੰ ਸਮਝਾਉਂਦੇ ਹੋਏ ਕੀ ਕਹਿੰਦੇ, ਜਦੋਂ ਲੋਕਾਂ ਨੂੰ ਸਮਝਾਉਣ ਲੱਗੇ ਨਾ ਗੁਰੂ ਨਾਨਕ ਪਾਤਸ਼ਾਹ, ਕੋਈ ਮੰਨਣ ਨੂੰ ਤਿਆਰ ਹੀ ਹੈ ਨਹੀਂ। ਇੱਥੋਂ ਤੱਕ ਕਾਜੀ ਵੀ ਮੰਨਣ ਨੂੰ ਤਿਆਰ ਨਹੀਂ ਸੀ, ਠੀਕ ਹੈ। ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਹਿੰਦੇ, ਕੱਲ ਕਾਤੀ ਰਾਜੇ ਕਸਾਈ ਧਰਮ ਭੰਗ ਕਰ ਉੱਡ ਰਿਹਾ। ਹੁਣ ਧਿਆਨ ਨਾਲ ਸੁਣੋ, ਆਪਾਂ ਕਿਹਾ ਕੱਲ ਕਾਤੀ, ਕਹਿੰਦੇ ਕੱਲ ਯੁਗੀ ਸੁਭਾਅ ਜਿਹੜਾ ਹੈ ਕੈਂਚੀ ਦਾ ਕੰਮ ਕਰਦਾ ਹੈ, ਜਿਹੜੇ ਰਾਜੇ ਨੇ ਨਾ ਉਹ ਜਲਮ ਹੋ ਗਏ ਨੇ, ਕਸਾਈ ਹੋ ਗਏ, ਜਾਂ ਧਰਮ ਹੈ ਉਹ ਪੰਖ ਲਾ ਕੇ ਉੱਡ ਗਿਆ। ਪਹਿਲੀ ਗੱਲ ਉੱਥੇ ਲਿਖਿਆ ਕੱਲ ਕਾਤੀ, ਕਿਹੜੇ ਕੱਲ ਯੁਗੀ ਸੁਭਾਅ ਜਿਹੜਾ ਕੈਂਚੀ ਹੈ ਪਤਾ ਜੀ, ਕੱਲ ਕਿਹਨੂੰ ਕਹਿੰਦੇ ਨੇ? ਤੁਸੀਂ ਦੇਖੋ ਮਾਂ ਅਤੇ ਬਾਪ ਅਤੇ ਤੀਜਾ ਇੱਕ ਬੱਚਾ, ਬੱਚਾ ਆਪਣੇ ਮਾਂ ਬਾਪ ਦੀ ਗੱਲ ਨਹੀਂ ਮੰਨਦਾ, ਬੱਚਾ ਆਪਣੇ ਮਾਂ ਬਾਪ ਦੀ ਗੱਲ ਨਹੀਂ ਮੰਨਦਾ, ਅਤੇ ਸੁਭਾਵਕ ਜੇ ਆਂਢੀ ਗੁਆਂਢੀ ਕਹਿੰਦੇ, ਰਿਸ਼ਤੇਦਾਰ ਕਹਿੰਦੇ ਕੱਲ ਯੁਗ ਦੀ ਔਲਾਦ ਹੈ, ਕੀ ਗੱਲ ਹੋ ਗਈ, ਮਾਂ ਪਿਓ ਦਾ ਕਹਿਣਾ ਨਹੀਂ ਮੰਨਦੇ? ਜਿਹੜਾ ਬੱਚਾ ਆਪਣੇ ਮਾਂ ਬਾਪ ਦਾ ਕਹਿਣਾ ਨਹੀਂ ਮੰਨਦਾ, ਉਹਨਾਂ ਦੇ ਆਖੇ ਨਹੀਂ ਲੱਗਦਾ, ਆਪਾਂ ਉਹਨੂੰ ਕੱਲ ਯੁਗ ਹੀ ਕਹਿੰਦੇ ਹਾਂ। ਅਤੇ ਗੁਰੂ ਪਿਆਰੀ ਸਾਧ ਸਿੰਘ ਜੀ ਉਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਜਿਹੜਾ ਮਨ ਜਿਹੜਾ ਉਸ ਪਰਮਾਤਮਾ ਨੂੰ ਨਹੀਂ ਮੰਨਦਾ, ਗੁਰੂ ਦੀ ਨਹੀਂ ਮੰਨਦਾ, ਕਹਿੰਦੇ ਉਹ ਕੱਲ ਯੁਗੀ ਸੁਭਾਅ ਆ। ਕਹਿੰਦੇ ਕੱਲ ਕਾਤੀ, ਕਾਤੀ ਕਹਿੰਦੇ ਨੇ ਕੈਂਚੀ ਨੂੰ, ਕਹਿੰਦੇ ਕੱਲ ਕਾਤੀ ਕੈਂਚੀ, ਕਹਿੰਦੇ ਜਿਹੜਾ ਕਲਯੁਗੀ ਸੁਭਾਅ ਆ ਨਾ ਉਹ ਕੈਂਚੀ ਦਾ ਕੰਮ ਕਰਦਾ, ਕਲਯੁਗੀ ਸੁਭਾਅ ਕੈਂਚੀ ਦਾ ਕੰਮ ਕਰਦਾ ਹੈ। ਕਹਿੰਦੇ ਕਿਵੇਂ? ਕਹਿੰਦੇ ਜਿਵੇਂ ਇੱਕ ਕੱਪੜਾ ਹੈ ਅਤੇ ਕੈਂਚੀ ਕੱਟ ਦਿੰਦੀ ਹੈ, ਦੋ ਫੜ ਕਰ ਦਿੰਦੀ ਹੈ। ਕਹਿੰਦੇ ਉੱਦਾਂ ਆਤਮਾ ਅਤੇ ਪਰਮਾਤਮਾ ਇੱਕ ਹੀ ਨੇ, ਪਰ ਇਹ ਕਲਯੁਗੀ ਸੁਭਾਅ ਹੀ ਪਾੜ ਪਾ ਦਿੰਦਾ, ਇਹਨਾਂ ਨੂੰ ਕਦੀ ਇੱਕ ਹੋਣ ਦਿੰਦਾ ਹੀ ਨਹੀਂ, ਕਦੀ ਇੱਕ ਨਹੀਂ ਹੋਣ ਦਿੰਦਾ। ਇਹਨੂੰ ਕਹਿੰਦੇ ਕੱਲ ਕਾਤੀ। ਕਹਿੰਦੇ ਕੱਲ ਕਾਤੀ ਰਾਜੇ ਕਸਾਈ, ਕਿਹੜੇ ਰਾਜੇ? ਤੁਹਾਡੇ ਕੁਰਸੀਆਂ 'ਤੇ ਬੈਠੇ ਅਤੇ ਰਾਜੇ ਲਿਖਿਆ, ਰਾਜਾ ਨਹੀਂ ਲਿਖਿਆ। ਹਰ ਦੇਸ਼ ਦੇ ਅੰਦਰ ਇੱਕ ਰਾਜਾ ਹੁੰਦਾ ਜਿੱਥੇ ਰਾਜੇ ਲਿਖਿਆ, ਜ਼ਿਆਦਾ ਦੋ ਜਾਂ ਦੋ ਤੋਂ ਵੱਧ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਰਾਜੇ ਕਸਾਈ, ਕਿਹੜੇ ਰਾਜੇ? ਰਾਜਾ ਕਿਹਨੂੰ ਕਹਿੰਦੇ ਬਾਈ? ਜਿਹੜਾ ਕਿਸੇ 'ਤੇ ਕੰਟਰੋਲ ਕਰਦਾ ਹੈ, ਆਪਣੀ 'ਤੇ ਮਨਾਉਂਦਾ ਹੈ ਪਰ ਅਗਲੇ ਦੀ ਨਹੀਂ ਮੰਨਦਾ, ਉਹਦੀ ਚੱਲਣ ਨਹੀਂ ਦਿੰਦਾ, ਉਹਨੂੰ ਰਾਜਾ ਕਹਿੰਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰਾਜੇ ਕਸਾਈ, ਕਹਿੰਦੇ ਜਿਹੜੇ ਮਨ ਦੇ ਵਿਕਾਰ ਹੈ ਨਾ, ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਹਿੰਦੇ ਮਨ ਨੂੰ ਆਪਣੀ 'ਤੇ ਬਣਾਉਂਦੇ ਆ ਪਰ ਇਹ ਮਨ ਦੀ ਨਹੀਂ ਚੱਲਣ ਦਿੰਦੇ, ਇਹ ਰਾਜੇ ਆ। ਕਿਉਂਕਿ ਰਾਜੇ ਕਸਾਈ, ਕਹਿੰਦੇ ਇਹ ਰਾਜੇ ਨੇ ਕਸਾਈ ਨੇ, ਕਹਿੰਦਾ ਭਾਵ ਇਹ ਮਨ ਨੂੰ ਗੁਰੂ ਦੀ ਪਰਮਾਤਮਾ ਦੀ ਮੰਨਣ ਨਹੀਂ ਦਿੰਦੇ, ਇਹ ਜ਼ੁਲਮ ਢਾਉਣ ਰਹੇ ਨੇ। ਕੌਣ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਦਰ ਦੇ ਵਿਚਾਰ, ਅੰਦਰ ਦੇ ਵਿਕਾਰ, ਇਹ ਤੁਹਾਡੇ ਉੱਤੇ ਮਨ ਦੇ ਉੱਤੇ ਆਪਣਾ ਕੰਟਰੋਲ ਕਰਕੇ ਬੈਠੇ ਆ, ਮਨ ਦੀ ਨਹੀਂ ਚੱਲਣ ਦਿੰਦੇ, ਇਹਨੂੰ ਕਹਿੰਦੇ ਰਾਜੇ ਕਸਾਈ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਧਰਮ ਭੰਗ ਕਰ ਉੱਡ ਰਿਹਾ। ਕਿਹੜਾ ਧਰਮ ਦੱਸੋ, ਕਿਹੜਾ ਧਰਮ ਉੱਡਣ ਰਿਹਾ? ਕਿਸੇ ਵੀ ਧਰਮ ਵੱਲ ਝਾਤੀ ਮਾਰੀਏ, ਹਰ ਧਰਮ ਜਿਹੜਾ ਉਹ ਪ੍ਰਫੁੱਲਤ ਹੋ ਰਿਹਾ, ਹਰ ਧਰਮ, ਈਸਾਈ ਧਰਮ ਪ੍ਰਫੁੱਲਤ ਹੋ ਰਿਹਾ, ਹਿੰਦੂ ਧਰਮ ਪ੍ਰਫੁੱਲਤ ਹੋ ਰਿਹਾ, ਸਿੱਖ ਧਰਮ ਪ੍ਰਫੁੱਲਤ ਹੋ ਰਿਹਾ, ਠੀਕ, ਸਾਰੇ ਪ੍ਰਫੁੱਲਤ ਹੋ ਰਹੇ। ਪਰ ਗੁਰੂ ਪਿਆਰੀ ਸਾਧ ਸਿੰਘ ਜੀ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਟਿਕਾਣੇ ਤੇ ਬਹਿ ਕੇ ਏਡੀ ਵੱਡੀ ਗੱਲ ਕਹਿ ਦਿੱਤੀ, ਕਿੱਡੀ ਹਿੰਮਤ ਆ, ਧਰਮ ਭੰਗ ਕਰ ਉੱਡ ਰਿਹਾ। ਕਿਹੜਾ ਧਰਮ? ਉਸ ਟਾਈਮ ਦੋ ਹੀ ਧਰਮ ਸੀਗੇ, ਹਿੰਦੂ ਤੇ ਮੁਸਲਮਾਨ। ਕਿਹੜਾ ਧਰਮ ਭੰਗ ਕਰਕੇ ਉੱਡਦਾ ਪਿਆ? ਸੋ ਸੋਚਣਾ ਹੈ, ਵਿਚਾਰਨਾ ਹੈ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ। ਇਹ ਨਹੀਂ ਆਪਾਂ ਪੜ੍ਹ ਲਿਆ ਧਰਮ ਭੰਗ ਕਰ ਉੱਡ ਰਿਹਾ ਤੇ ਹੌਲੀ ਜੀ ਕਹਿਤਾ ਧਰਮ ਪੰਖ ਲਾ ਕੇ ਉੱਡਦਾ ਪਿਆ ਜੀ, ਤੁਹਾਨੂੰ ਧਰਮ ਤੇ ਲੱਭੋ ਪਹਿਲਾਂ, ਕਿਹੜੇ ਧਰਮ ਨੂੰ ਪੰਖ ਲੱਗ ਗਏ ਨੇ ਜਿਹੜਾ ਡਾਰੀਆਂ ਮਾਰਦਾ ਫਿਰਦਾ ਬਈ। 206 ਅੰਗ ਦੇ ਪੜ੍ਹੋ, 206 ਅੰਗ ਦੇ ਉੱਤੇ ਪੜ੍ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਧਰਮ ਦੀ ਗੱਲ ਕਰਨ ਲੱਗੇ, ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰੂ, ਆਹ ਧਰਮ ਹੈ। ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ। ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਕੋਈ ਗਿਆ ਜਾ ਕੇ ਕਹਿੰਦਾ ਗੁਰੂ ਸਾਹਿਬਾਂ ਕਿਰਪਾ ਕਰੋ, ਕਿਹੜਾ ਧਰਮ ਚੰਗਾ ਹੈ, ਹਿੰਦੂ ਧਰਮ ਚੰਗਾ ਕਿ ਮੁਸਲਮਾਨ ਧਰਮ ਚੰਗਾ? ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਧਰਮ ਕੋਈ ਮਾੜਾ ਨਹੀਂ ਹੈ, ਪਰ ਇਹਨਾਂ ਧਰਮਾਂ ਦੇ ਵਿੱਚ ਜਿਹੜਾ ਸੁਤਮ ਧਰਮ ਹੈ ਨਾ, ਉਹ ਕੇਵਲ ਦਾ ਕੇਵਲ ਨਾਮ ਹੈ, ਸਰਬ ਧਰਮ ਹੈ। ਸਾਰਿਆਂ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ, ਉੱਚਾ ਅਤੇ ਸੁੱਚਾ ਧਰਮ ਕਿਹੜਾ? ਹਰ ਕੋ ਨਾਮ, ਇਹਦੇ ਪਰਮਾਤਮਾ ਦਾ ਨਾਮ ਹੈ। ਹੁਣ ਤੁਸੀਂ ਹਿਸਾਬ ਲਓ, ਤੁਸੀਂ ਹਿੰਦੂ ਬਣ ਗਏ, ਮੁਸਲਮਾਨ ਬਣ ਗਏ, ਸਿੱਖ ਬਣ ਗਏ, ਈਸਾਈ ਬਣ ਗਏ, ਕੋਈ ਪ੍ਰੋਬਲਮ ਨਹੀਂ, ਪਰ ਇੱਕ ਗੱਲ ਬੱਲੇ ਬੰਨਿਓ, ਜਿੰਨਾ ਚਿਰ ਤੁਹਾਡੀ ਸੁਰਤੀ ਨਾਮ ਨਾਲ ਨਹੀਂ ਜੁੜਦੀ ਨਾ, ਉਹਨਾਂ ਚਿਰ ਇਸ ਸੰਸਾਰ ਚੋਂ ਪਾਰ ਲੰਘਣਾ ਔਖਾ ਆ। ਜਿੰਨਾ ਚਿਰ ਨਾਮ ਸਿਮਰਨ ਨਹੀਂ ਕਰਦੇ, ਭਵ ਸਾਗਰ ਚੋਂ ਲੰਘਣਾ ਔਖਾ ਆ। ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਧਰਮ ਪੰਖ ਕਰ ਉੱਡ ਰਿਹਾ, ਕੀ ਕਹਿਣ ਲੱਗੇ? ਕਹਿੰਦੇ ਭਾਈ ਗੱਲ ਸੁਣੋ, ਤੁਸੀਂ ਕਾਜੀ ਹੋ, ਕਰਮਕਾਂਡ ਕਰਾਈ ਜਾਂਦੇ ਹੋ। ਕਹਿੰਦੇ ਹਾਂਜੀ। ਕਹਿੰਦੇ ਤੁਹਾਡਾ ਸੁਭਾਅ ਬਾਕੀਆਂ ਦਾ ਸੁਭਾਅ ਜਿਹੜਾ ਉਹ ਕੈਂਚੀ ਬਣ ਕੇ ਬੈਠਾ ਹੈ, ਪਰਮਾਤਮਾ ਨਾਲ ਨਾਤਾ ਜੁੜਨ ਨਹੀਂ ਦਿੰਦਾ, ਠੀਕ ਹੈ? ਅਤੇ ਅੰਦਰੋਂ ਰਾਜੇ ਜਿਹੜੇ ਨੇ ਉਹ ਕੇਵਲ ਦਾ ਕੇਵਲ ਕਸਾਈ ਬਣ ਕੇ ਬੈਠੇ ਨੇ, ਮਨ ਦੀ ਚੱਲਣ ਦਿੰਦੇ ਨਹੀਂ, ਮਨ ਨੂੰ ਪਰਮਾਤਮਾ ਵਾਲੇ ਪਾਸੇ ਮੁੜਨ ਦਿੰਦੇ ਨਹੀਂ, ਜਿਹਦੇ ਕਰਕੇ ਧਰਮ ਭੰਕਰ ਉੱਡ ਰਿਹਾ, ਜਿਹਦੇ ਕਰਕੇ ਜਿਹੜੀ ਨਾਮ ਦੀ ਸੋਝੀ ਹੈ, ਸ਼ਬਦ ਦੀ ਸੋਝੀ ਹੈ, ਇਹਨੂੰ ਕਹਿੰਦੇ ਧਰਮ। ਧਰਮ ਪੰਖ ਕਰ ਉੱਡ ਰਿਹਾ, ਕਹਿੰਦੇ ਅੰਦਰੋਂ ਪਰਮਾਤਮਾ ਦੇ ਸ਼ਬਦ ਦੀ ਸੋਝੀ, ਨਾਮ ਦੀ ਜਿਹੜੀ ਸੋਝੀ ਹੈ, ਉਹਨੂੰ ਪਰ ਲੱਗ ਗਿਆ, ਤੂੰ ਉਡਾਰੀਆਂ ਮਾਰਦਾ ਫਿਰਦੀ। ਹੁਣ ਉੱਡਣਾ ਕਿਹਨੂੰ ਕਹਿੰਦੇ? ਉੱਡਣ ਤੋਂ ਭਾਵ ਕੀ ਹੁੰਦਾ ਹੈ? ਪਛਾਤਨਾ ਆਪ ਜੀ, ਕੋਈ ਬੱਚਾ ਕਹਿੰਦਾ ਆਪਣੇ ਪਿਓ ਨੂੰ, ਕਹਿੰਦਾ ਪਾਪਾ ਸਾਹਮਣੇ ਕਬੂਤਰ ਬੈਠਾ ਫੜ ਦਿਓ। ਪਿਤਾ ਦੇ ਮਨ 'ਚ ਆਇਆ ਵੀ ਚੱਲ ਕੋਈ ਨਹੀਂ, ਚੋਗਾ ਪਾਉਣੇ ਫੜੇ ਜਾਣੇ, ਉਹਨੇ ਚੋਗਾ ਪਾਇਆ, ਕਬੂਤਰ ਆ ਕੇ ਬਹਿ ਗਏ, ਹੋਰ ਵੀ ਬਹਿ ਗਏ ਪੰਚਰ। ਪਿਤਾ ਜੀ ਗਏ ਕਬੂਤਰ ਫੜਨ ਲੱਗੇ, ਜਦੋਂ ਕਬੂਤਰ ਫੜਨ ਲੱਗੇ ਨਾ ਤਾਂ ਉੱਡ ਗਿਆ, ਪਕੜਿਆ ਨਹੀਂ ਗਿਆ। ਕੀ ਕਹਿੰਦੇ? ਕਹਿੰਦੇ ਪੁੱਤਰ ਉੱਡ ਗਿਆ, ਫਿਰ ਦੇਖਦੇ ਹਾਂ, ਟਰਾਈ ਕਰਦੇ ਹਾਂ। ਹੁਣ ਉੱਡ ਗਿਆ ਦਾ ਮਤਲਬ ਕੀ ਹੈ? ਮੇਰੀ ਪਕੜ 'ਚ ਨਹੀਂ ਆਇਆ, ਉੱਡ ਗਿਆ, ਮੇਰੀ ਪਕੜ 'ਚ ਨਹੀਂ ਆਇਆ। ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਧਰਮ ਪੰਖ ਕਰ ਉੱਡ ਰਿਹਾ। ਕਹਿੰਦੇ ਤੁਸੀਂ ਕਰਮਕਾਂਡ ਦੇ ਬੜੇ ਕਰਦੇ ਪਏ ਅਤੇ ਕਰਾਉਂਦੇ ਪਏ ਹੋ, ਪਰ ਪਰਮਾਤਮਾ ਦੇ ਨਾਮ ਦੀ ਜਿਹੜੀ ਸੋਝੀ ਹੈ, ਉਸ ਮਨ ਦੀ ਪਕੜ 'ਚ ਨਹੀਂ ਆ ਰਹੀ, ਉਹ ਉਡਾਰੀਆਂ ਮਾਰ ਰਹੀ। ਧਰਮ ਪੰਖ ਕਰ ਉੱਡ ਰਿਹਾ, ਸ਼ਬਦ ਦੀ ਸੋਝ ਜਿਹੜੀ ਹੈ ਉਹ ਉਡਾਰੀਆਂ ਮਾਰ ਜਾਂਦੀ ਹੈ। ਬੇਸ਼ੱਕ ਆਪਾਂ ਗੁਰੂ ਘਰ ਆਉਂਦੇ ਹਾਂ, ਹੁਣ ਧਿਆਨ ਨਾਲ ਝਾਤੀ ਮਾਰਨਾ ਆਪਣੇ ਅੰਦਰ ਵੀ ਆਪਾਂ ਵੀ ਗੁਰੂ ਘਰ ਆਉਂਦੇ ਹਾਂ, ਆਪਾਂ ਵੀ ਸੇਵਾ ਕਰਦੇ ਹਾਂ, ਕਰਮਕਾਂਡ ਕਰਦੇ ਹਾਂ, ਆਪਾਂ ਵੀ ਪਾਠ ਕਰਦੇ ਹਾਂ। ਕੀ ਇਹ ਗੁਰਬਾਣੀ ਪੜ੍ਹਦੇ ਹਾਂ ਪੜ੍ਹਦੇ ਹਾਂ ਕਿ ਸਾਡੇ ਮਨ ਦੇ ਅੰਦਰ ਸ਼ਬਦ ਦੀ ਸੋਝੀ ਪਕੜ 'ਚ ਆ ਗਈ? ਸਾਨੂੰ ਗੁਰਬਾਣੀ ਪੜ੍ਹਦੇ ਹਾਂ ਪੜ੍ਹਦੇ ਹਾਂ ਨਾਮ ਦੀ ਸੋਝੀ ਮਿਲ ਗਈ? ਜੇ ਨਹੀਂ ਨਾ ਮਿਲੀ ਤਾਂ ਪੰਕਤੀ ਆਪਣੇ 'ਤੇ ਵੀ ਲਾਗੂ ਹੈ। ਧਰਮ ਪੰਖ ਕਰ ਉੱਡ ਰਿਹਾ, ਸਾਡੇ ਅੰਦਰੋਂ ਵੀ ਜਿਹੜਾ ਧਰਮ ਹੈ, ਉਹਦੀ ਨਾਮ ਦੀ ਸੋਝੀ ਹੈ, ਸ਼ਬਦ ਦੀ ਸੋਝੀ ਜਿਹੜੀ ਹੈ, ਉਹ ਪੜ ਲਾ ਕੇ ਡਾਰੀਆਂ ਮਰ ਗਈ। ਅਸੀਂ ਵੀ ਪਾਠ ਕਰਕੇ ਵਿਹਲੇ ਹੋ ਗਏ, ਗੁਰਬਾਣੀ ਬੜੀ ਵਿਹਲੇ ਹੋ ਗਏ, ਸੁਪਨੇਹ ਦਾ ਪਾਠ ਕੀਤਾ ਵਿਹਲੇ ਹੋ ਗਏ, ਨਿਤਨੇਮ ਕੀਤਾ ਵਿਹਲੇ ਹੋ ਗਏ, ਬੜੇ ਖੁਸ਼ ਕਿ ਮੈਂ ਤਾਂ ਨਿਤਨੇਮ ਹੀ ਹਾਂ। ਨਿਤਨੇਮ ਦਾ ਮਤਲਬ ਇਹ ਹੈ ਕਿ ਭਾਈ ਤੂੰ ਸਵੇਰੇ ਉੱਠ ਕੇ ਅਤੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ, ਪੰਜ ਬਾਣੀਆਂ ਦਾ ਪਾਠ ਤਾਂ ਕਰਨਾ ਹੈ ਕਿ ਤੁਸੀਂ ਦੇਖੋ ਗੁਰੂ ਸਾਹਿਬ ਨੇ ਪਰੰਪਰਾ ਚਲਾਤੀ ਕਿ ਰੋਜ਼ ਸਵੇਰੇ ਉੱਠ ਕੇ ਪਾਠ ਕਰਨਾ। ਪਤਾ ਕਿਉਂ ਚਲਾਤੀ? ਕਦੀ ਗੌਰ ਕੀਤੀ? ਉਹ ਕਹਿੰਦੇ ਭਾਈ ਗੱਲ ਸੁਣ, ਸੰਸਾਰ ਦੇ ਧੰਦੇ, ਸੰਸਾਰ ਦੀ ਕਈ ਗੱਲ ਤੈਨੂੰ ਚੇਤੇ ਰਹਿ ਜਾਂਦੀ ਹੈ, ਪਰ ਗੁਰੂ ਦੀ ਕਈ ਗੱਲ ਭੁੱਲ ਜਾਂਦਾ। ਸਵੇਰੇ ਉੱਠ ਕੇ ਰੋਜ਼ ਚੇਤੇ ਕਰ ਲਾ ਕਿ ਮੈਂ ਆਹ ਕਰਕੇ ਨਾਮ ਨਾਲ ਜੁੜਨਾ ਹੈ, ਤਾਂ ਕਰ ਲੈ ਰੋਜ਼ ਚੇਤੇ ਕਰ, ਰੋਜ਼ ਜਿੰਨੀ ਨਾਮ ਦੇ ਆਇਆ ਗਏ ਮੁਸ਼ਕਤ ਗਾਲ, ਰੋਜ਼ ਚੇਤੇ ਕਰ। ਪਰ ਫਰਕ ਕੀ ਪਿਆ? ਚੇਤੇ ਰੋਜ਼ ਕਰਦਾ ਹੈ, ਪਰ ਸਦਕੇ ਦਾ ਮੈਂ ਯਾਦ ਕੁਛ ਵੀ ਨਹੀਂ, ਯਾਦ ਕੁਛ ਨਹੀਂ, ਮੈਂ ਕਰਨਾ ਕੀ? ਗੁਰੂ ਪਿਆਰੇ ਗੁਰੂ ਸਾਹਿਬਾਂ ਬੜੇ ਪਿਆਰ ਨਾਲ ਸਮਝਾਉਣ ਲੱਗੇ, ਕਹਿੰਦੇ ਕੂੜ ਅਮਾਵਸ ਸੱਚ ਚੰਦਰਮਾ, ਵੀ ਸੇਨਾ ਹੀ ਕਹਿ ਚੜਿਆ। ਕਹਿੰਦੇ ਤੂੰ ਕਦੀ ਚਾਥੀ ਮਾਰੀ? ਗੁਰੂ ਨਾਨਕ ਪਾਤਸ਼ਾਹ ਕਾਜੀ ਨੂੰ ਕਹਿੰਦੇ, ਪੰਡਿਤ ਨੂੰ ਕਹਿੰਦੇ, ਕਹਿੰਦੇ ਕੂੜ ਅਮਾਵਸ, ਕੂੜ ਦਾ ਭਾਵ ਝੂਠ, ਅਮਾਵਸ ਦਾ ਭਾਵ ਮੱਸਿਆ ਦੀ ਰਾਤ, ਕਾਲੀ ਰਾਤ ਹੁੰਦੀ ਹੈ, ਮੱਸਿਆ ਦੀ ਰਾਤ ਕਾਲੀ ਹੁੰਦੀ। ਕਹਿੰਦੇ ਕੂੜ ਅਮਾਵਸ, ਕਹਿੰਦੇ ਮੱਸਿਆ ਦੀ ਰਾਤ ਬੜੀ ਕਾਲੀ ਹੈ, ਚਾਰ ਚਪੇਰੇ ਹਨੇਰਾ ਹੈ। ਪਰ ਇੱਕ ਗੱਲ ਪੱਲੇ ਬੰਨਿਓ, ਆਪ ਜੀ ਨਾ ਬੜੇ ਧਿਆਨ ਨਾਲ ਬਾਣੀ ਪੜਿਆ ਕਰੋ। ਕਹਿੰਦੇ ਵੀ ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਹੀਂ, ਦਿਸਦਾ ਨਹੀਂ ਪਿਆ, ਕਿਆ ਚੜਿਆ, ਕਿੱਥੇ ਚੜਿਆ। ਕਹਿੰਦੇ ਭਾਵੇਂ ਕਾਲੀ ਰਾਤ ਮੱਸਿਆ ਦੀ ਹੈ, ਪਰ ਉਸ ਮੱਸਿਆ ਦੀ ਰਾਤ ਦੇ ਅੰਦਰ ਵੀ ਚੰਦਰਮਾ ਹੈਗਾ ਹੈ, ਚੰਦਰਮਾ ਹੈਗਾ ਹੈ, ਪਰ ਦਿਸਦਾ ਨਹੀਂ ਹੈ। 840 ਅੰਗ ਦੇ ਉੱਤੇ ਪੜ੍ਹਨਾ, ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਅਮਵੱਸਿਆ ਚੰਦ ਗੁਪਤ ਗਿਨਾਰ, ਬੂਝੇ ਗਿਆਨੀ ਸ਼ਬਦ ਵਿਚਾਰ। ਅਮਾਵੱਸਿਆ ਚੰਦ ਗੁਪਤ ਗਿਨਾਰ, ਅਮਾਵੱਸਿਆ ਦਾ ਮਤਲਬ ਮੱਸਿਆ ਵਾਲੀ ਰਾਤ, ਅਮਾਵੱਸਿਆ ਚੰਦ, ਜਿਹੜਾ ਚੰਦਰਮਾ ਕਿੱਥੇ, ਕਹਿੰਦੇ ਗੁਪਤ ਗਿਨਾਰ, ਗੁਪਤ ਕਹਿੰਦੇ ਨੇ ਅਲੋਪ ਹੈ, ਗਿਨਾਰ ਕਹਿੰਦੇ ਨੇ ਆਕਾਸ਼ ਨੂੰ। ਕਹਿੰਦੇ ਆਕਾਸ਼ ਦੇ ਅੰਦਰ ਮੱਸਿਆ ਵਾਲੀ ਰਾਤ ਦਿਨ ਜਿਹੜਾ ਚੰਦਰਮਾ ਉਹ ਗੁਪਤ ਹੈ, ਅਲੋਪ ਹੈ, ਹੈਗਾ ਹੈ। ਅਲੋਪ ਕਦੋਂ ਕਹੀਦਾ? ਕੋਈ ਚੀਜ਼ ਹੈਗੀ ਹੈ ਪਰ ਦਿਖਾਈ ਨਹੀਂ ਦੇ ਰਹੀ, ਉਹਨੂੰ ਅਲੋਪ ਕਹਿੰਦੇ ਹਾਂ ਆਪਾਂ। ਠੀਕ, ਹੈਗੀ ਹੈ ਚੀਜ਼, ਅਵੇਲੇਬਲ ਹੈ, ਪਰ ਸਾਨੂੰ ਦੇਖਣ ਦੀ ਤਾਕਤ ਸਾਡੇ ਕੋਲ ਨਹੀਂ ਹੈ। ਹੁਣ ਦੇਸ ਦੇਖੋ, ਆਪਾਂ ਅਲੋਪ ਅੱਖਰ ਕਦੋਂ ਵਰਤਦੇ ਹਾਂ? ਕੋਈ ਬੰਦਾ ਸਾਡਾ ਯਾਰ ਦੋਸਤ ਭੈਣ ਭਰਾ ਸੱਜਣ ਸਾਡੇ ਘਰੋਂ ਚੱਲਿਆ ਹੈ, ਠੀਕ ਹੈ ਜੀ, ਟ੍ਰੇਨ 'ਤੇ ਬਹਿਆ, ਟ੍ਰੇਨ 'ਤੇ ਆਪਾਂ ਛੱਡਣ ਗਏ ਹਾਂ, ਆਪਾਂ ਉੱਥੇ ਖੜ੍ਹੇ ਹਾਂ, ਰੇਲਵੇ ਸਟੇਸ਼ਨ 'ਤੇ ਖੜ੍ਹੇ ਹਾਂ, ਛੋਟੇ ਬੱਚੇ ਸਾਡੇ ਨਾਲ ਆ, ਕੋਈ ਅੰਕਲ ਆਂਟੀ ਕੁਛ ਵੀ ਸਾਡੇ ਸੱਜਣ ਟ੍ਰੇਨ 'ਤੇ ਬਹਿ ਕੇ ਗਏ, ਉਹ ਟ੍ਰੇਨ ਦੇ ਦਰਵਾਜ਼ੇ ਵਿੱਚ ਖਲੋ ਕੇ ਸਾਨੂੰ ਬਾਏ ਬਾਏ ਕਰਦੇ ਆ। ਜਦੋਂ ਬਾਏ ਬਾਏ ਕਰਦੇ, ਬੱਚੇ ਵੀ ਅੱਗੋਂ ਬਾਏ ਬਾਏ ਕਰਦੇ, ਆਪਾਂ ਬਾਏ ਬਾਏ ਕਰਦੇ ਹਾਂ, ਉਹ 200-400 ਗਜ਼ ਤੱਕ ਬਾਏ ਬਾਏ ਕਰਦੇ, ਉਸ ਤੋਂ ਬਾਅਦ 'ਚ ਟ੍ਰੇਨ ਡਿਸਟਰੋਂ ਹਟ ਜਾਂਦੀ ਹੈ। ਬੱਚਾ ਕਹਿੰਦਾ ਪਾਪਾ ਟ੍ਰੇਨ ਕਿੱਥੇ ਗਈ? ਪੁੱਤਰ ਅਲੋਪ ਹੋ ਗਈ। ਅਲੋਪ ਦਾ ਮਤਲਬ ਕੀ ਹੈ? ਕਿ ਚੀਜ਼ ਹੈਗੀ ਹੈ ਪਰ ਤੇਰੀ ਦਾਖਲ ਦੀ ਤਾਕਤ ਜਿਹੜੀ ਉਹ ਖਤਮ ਹੋ ਗਈ, ਉਹਨੂੰ ਅਲੋਪ ਕਹਿੰਦੇ। ਪਰਮਾਤਮਾ ਹੈਗਾ ਹੈ ਪਰ ਸਾਡੇ ਕੋਲ ਉਹਦੇ ਕੋਲ ਦੇਖਣ ਦੀ ਤਾਕਤ ਨਹੀਂ ਹੈ, ਉਹਨੂੰ ਸਦਾ ਅਲੇਪਾ ਕਹਿੰਦੇ। ਪੜ੍ਹ ਲਓ ਬਾਣੀ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਹੀ। ਪਰਮਾਤਮਾ ਹੈਗਾ ਪਰ ਤੁਹਾਡੀ ਪਕੜ ਤੋਂ ਗਾਂ ਆ। ਇੱਥੇ ਕਹਿੰਦੇ ਕਹਿੰਦੇ ਅਮਵੱਸਿਆ ਚੰਦ ਗੁਪਤ ਗਿਨਾਰ, ਉਹ ਗੁਪਤ ਹੈ, ਅਲੋਪ ਹੈ, ਬੂਝੇ ਗਿਆਨੀ ਸ਼ਬਦ ਵਿਚਾਰ। ਕਹਿੰਦੇ ਵੀ ਧਿਆਨ ਦਿਓ, ਜਿਵੇਂ ਕਾਲੀ ਮੱਸਿਆ ਦੀ ਰਾਤ ਹੈ ਪਰ ਚੰਦਰਮਾ ਹੈਗਾ ਹੈ, ਕਿਸੇ ਸਮਝਦਾਰ ਨੂੰ ਪਤਾ ਹੈ, ਕਹਿੰਦੇ ਬੂਝੇ ਗਿਆਨੀ ਸ਼ਬਦ ਵਿਚਾਰ। ਕਹਿੰਦੇ ਇਸੇ ਤਰ੍ਹਾਂ ਹੀ ਪਰਮਾਤਮਾ ਸਭ ਦੇ ਅੰਦਰ ਹੈ, ਪਰ ਸਾਡੇ ਅੰਦਰ ਕਾਲੀ ਮੱਸਿਆ ਦੀ ਰਾਤ ਦੀ ਨਿਆਈ ਅਗਿਆਨਤਾ ਦਾ ਹਨੇਰਾ ਹੈ। ਕਹਿੰਦੇ ਉਸ ਅਗਿਆਨਤਾ ਦੇ ਹਨੇਰੇ ਅੰਦਰ ਵੀ ਪਰਮਾਤਮਾ ਦਾ ਪ੍ਰਕਾਸ਼ ਹੈਗਾ ਹੈ, ਪਰ ਕੌਣ ਸਮਝਦਾ? ਬੂਝੇ ਗਿਆਨੀ। ਕਹਿੰਦੇ ਉਹ ਗਿਆਨਵਾਨ ਸਮਝਦਾ, ਸ਼ਬਦ ਵਿਚਾਰ, ਜਿਹੜਾ ਸ਼ਬਦ ਦੀ ਉਪਦੇਸ਼ ਦੀ ਵਿਚਾਰ ਕਰਦਾ ਉਹ ਇਹ ਗੱਲ ਸਮਝ ਲੈਂਦਾ ਕਿ ਪਰਮਾਤਮਾ ਸਾਡੇ ਅੰਦਰ ਹੈਗਾ ਹੈ। ਦੂਜਾ ਨਹੀਂ ਸਮਝਦਾ, ਦੂਜੇ ਨੂੰ ਇਹ ਗੱਲ ਨਹੀਂ ਸਮਝਦਾ, ਕਹਿੰਦੇ ਉਹ ਸਮਝ ਲੈਂਦਾ, ਬੂਝੇ ਗਿਆਨੀ ਸ਼ਬਦ ਵਿਚਾਰ। ਇੱਥੇ ਕੀ ਕਹਿੰਦੇ ਆ ਗੁਰੂ ਸਾਹਿਬ ਨੇ? ਕਹਿੰਦੇ ਕੂੜ ਅਮਾਵਸ ਸੱਚ ਚੰਦਰਮਾ, ਕਹਿੰਦੇ ਕਾਲੀ ਰਾਤ ਅਗਿਆਨਤਾ ਦੀ ਸਾਡੇ ਅੰਦਰ ਹੈ, ਅਤੇ ਸੱਚ ਚੰਦਰਮਾ ਕਹਿੰਦੇ ਉਹਦਾ ਪਰਮਾਤਮਾ ਹੈ, ਚੰਦਰਮਾ ਦੀ ਨਿਆਈ ਸਾਡੇ ਅੰਦਰ ਅਲੋਪ ਹੈ, ਠੀਕ ਹੈ, ਦਿਸੇ ਨਾਹੀਂ ਕਹਿ ਚੜਿਆ। ਕਹਿੰਦੇ ਜਿਵੇਂ ਹਨੇਰੇ 'ਚ ਚੰਦਰਮਾ ਨਹੀਂ ਦਿਸਦਾ, ਇੱਦਾਂ ਹੀ ਅਗਿਆਨਤਾ ਦੇ ਹਨੇਰੇ ਵਿੱਚ ਪਰਮਾਤਮਾ ਨਹੀਂ ਦਿਸਦਾ, ਇੱਥੇ ਨਹੀਂ ਪਤਾ ਲੱਗਦਾ। ਹੁਣ ਆਪ ਜੀ ਵਿਚਾਰ ਕਰਕੇ ਦੇਖਣਾ। ਫਿਰ ਗੁਰੂ ਸਾਹਿਬ ਉਹਨਾਂ ਨੂੰ ਸਮਝਾਉਣ ਲੱਗੇ, ਕਹਿੰਦੇ ਭਾਈ ਗੱਲ ਸੁਣੋ, ਪਰਮਾਤਮਾ ਦੀ ਖੋਜ ਕਰੋ, ਅਤੇ ਪਰਮਾਤਮਾ ਦੀ ਖੋਜ ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਦੇ ਜ਼ਰੀਏ, ਸ਼ਬਦ ਦੇ ਜ਼ਰੀਏ, ਹੋਰ ਕੋਈ ਯੁਕਤੀ ਨਹੀਂ। ਜਿੰਨੇ ਮਰਜ਼ੀ ਕਰਮ ਕਾਂਡ ਕਰ ਲਿਓ, ਜਿੱਧਰ ਮਰਜ਼ੀ ਭੱਜ ਲਿਓ, ਸਵਾਏ ਨਾਮ ਤੋਂ ਅੰਦਰਲਾ ਨਾਮ ਪ੍ਰਗਟ ਨਹੀਂ ਹੁੰਦਾ। ਗੁਰਮੰਤਰ ਦੇ ਜ਼ਰੀਏ ਅੰਦਰਲਾ ਨਾਮ ਪ੍ਰਗਟ ਹੁੰਦਾ, ਜੇ ਗੁਰਮੰਤਰ ਦੀ ਵਰਤੋਂ ਨਹੀਂ ਹੈ, ਅੰਦਰਲਾ ਨਾਮ ਜਿਹੜਾ, ਅੰਦਰਲਾ ਸ਼ਬਦ ਜਿਹੜਾ ਉਜਾਗਰ ਨਹੀਂ ਹੁੰਦਾ। ਜਿੱਥੇ ਮਰਜ਼ੀ ਭੱਜ ਲਈ, ਜਿੱਦਾਂ ਆਪਾਂ ਜ਼ੋਰ ਲਾ ਸਕਦੇ ਲਾ ਲਈਏ, ਕਿਸੇ ਵੀ ਕਰਮ ਕਾਂਡ ਦੇ ਨਾਲ ਆਪ ਜੀ ਗੁਰਬਾਣੀ 'ਚੋਂ ਪੜ੍ਹੋ। ਇੱਕ ਜਗ੍ਹਾ 'ਤੇ ਗੁਰੂ ਅਮਰਦਾਸ ਮਹਾਰਾਜ ਲਿਖਦੇ ਆ, ਕਹਿੰਦੇ ਕਲਯੁੱਗ ਮੇਂ ਬਹੁ ਕਰਮ ਕਮਾਵੇ, ਕਲਯੁੱਗ ਮੇਂ ਬਹੁ ਕਰਮ ਕਮਾਵੇ, ਨਾ ਰੁੱਤ ਨਾ ਕਰਮ ਥਾਇਮ ਪਾਵੇ। ਕਹਿੰਦਾ ਕਲਯੁੱਗ ਦੇ ਅੰਦਰ ਬੜੇ ਲੋਕ ਕਰਮ ਕਰਦੇ ਆ, ਕਹਿੰਦੇ ਕਰਮਾਂ 'ਚ ਰੁੱਤੀਆਂ ਨਹੀਂ। ਹੁਣ ਤੁਸੀਂ ਦੱਸੋ, ਆਂਧ ਰੁੱਤੀ ਆਂਧ ਬੋਈਏ, ਫਲ ਨਾ ਫੁੱਲੇ, ਆਹੇ ਰੁੱਤ ਕਿਸੇ ਚੀਜ਼ ਦੀ ਹੋਰ ਹੋਵੇ, ਬਿਜਾਈ ਕੋ ਹੋਰ ਕਰਦੀ ਹੈ, ਉਹਨੂੰ ਫਲ ਪੈ ਜਾਊ? ਕਦੀ ਨਹੀਂ। ਗੁਰੂ ਸਾਹਿਬ ਨੇ ਕਹਿੰਦੇ, ਕਹਿੰਦੇ ਭਾਈ ਕਲਯੁੱਗ ਮੇਂ ਬਹੁ ਕਰਮ ਕਮਾਵੇ, ਕਹਿੰਦਾ ਕਲਯੁੱਗ ਦੇ ਅੰਦਰ ਲੋਕ ਬੜੇ ਕਰਮ ਕਰਦੇ ਨੇ, ਕਹਿੰਦੇ ਰੁੱਤੀ ਹੈ ਨਹੀਂ, ਨਾ ਰੁੱਤ ਨਾ ਕਰਮ ਥਾਏ ਪਾਵੇ। ਕਹਿੰਦੇ ਕਰਮਾਂ ਦੀ ਰੁੱਤ ਨਹੀਂ ਹੈ, ਔਰ ਕੀਤੇ ਕਰਮ ਲੇਖੇ 'ਚ ਨਹੀਂ ਪੈਂਦੇ। ਕਹਿੰਦੇ ਕਣਕ ਦਾ ਸੀਜ਼ਨ ਆ ਗਿਆ ਹੈ, ਝੋਨਾ ਬੀਜ ਭਾਵੇਂ ਦਮੀ ਹੋਊਗਾ ਪਰ ਫਲ ਨਾ ਫੁੱਲੇ ਤਾਂ ਹੈ, ਕਹਿੰਦਾ ਉਹਨੂੰ ਫਲ ਨਹੀਂ ਪੈਂਦਾ। ਫਲ ਰੁੱਤ ਦੇ ਮੁਤਾਬਕ ਪੈਂਦਾ ਹੈ। ਕਹਿੰਦਾ ਜਿੰਨੇ ਮਰਜ਼ੀ ਕਰਮ ਕੰਡੀ ਜਾ, ਪਰ ਇਹਨਾਂ ਕਰਮਾਂ ਨੂੰ ਕਲਯੁੱਗ ਦੇ ਵਿੱਚ ਫਲ ਨਹੀਂ ਪੈਣਾ, ਨਾਮ ਨੇ ਉਜਾਗਰ ਨਹੀਂ ਹੋਣਾ, ਸ਼ਬਦ ਨੇ ਉਜਾਗਰ ਨਹੀਂ ਹੋਣਾ। ਕਿਉਂਕਿ ਸ਼ਬਦ ਉਜਾਗਰ ਹੋਏਗਾ ਤਾਂ ਕੇਵਲ ਦਾ ਕੇਵਲ ਨਾਮ ਤੋਂ ਹੋਏਗਾ, ਗੁਰਮੰਤਰ ਤੋਂ ਹੋਏਗਾ। ਬਿਨਾਂ ਗੁਰਮੰਤਰ ਤੋਂ ਸ਼ਬਦ ਉਜਾਗਰ ਨਹੀਂ ਹੁੰਦਾ। ਦੇਖੋ ਬੜੇ ਲਹਿਜੇ ਨਾਲ ਪੜ੍ਹਨਾ ਹੈ, ਇਹ ਨਹੀਂ ਕਿ ਤੁਸੀਂ ਪਾਠ ਕਰ ਲਿਆ ਅਤੇ ਕੰਮ ਨਿਬੜ ਗਿਆ। ਪੰਗਾ ਆਈ ਹੈ ਸਾਡੇ 'ਚ ਕਿ ਆਪਾਂ ਪਾਠ ਕਰ ਲਿਆ ਹੈ, ਕੰਮ ਨਿਬੇੜਦਾ ਫੜ ਕੇ ਆਪਾਂ ਅਰਦਾਸ ਕਰ ਦਿੱਤੀ ਹੈ, ਖਤਮ। ਉਹ ਭਾਈ ਪਾਠ ਕੀਤਾ ਸੀ, ਗੁਰਬਾਣੀ ਪੜ੍ਹੀ ਸੀ ਕਿ ਮੇਰੀ ਮਨ ਬਿਰਤੀ ਟਿਕ ਜਾਵੇ ਅਤੇ ਜੋ ਗੁਰੂ ਜੀ ਮੈਨੂੰ ਕਰਨ ਲਈ ਕਹਿੰਦੇ ਮੈਂ ਕਰਨ ਦੇ ਯੋਗ ਹੋ ਜਾਵਾਂ। ਠੀਕ ਹੈ, ਉਹ ਕੀ ਕਹਿਣ ਲੱਗੇ, ਕਹਿੰਦੇ ਹਉ ਭਾਲ ਵਿਖੁੰਨੀ ਹੋਈ, ਅਧੇਰੇ ਰਾਹ ਨਾ ਕੋਈ। ਦੇਖੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਉ ਭਾਲ ਵਿਖੁੰਨੀ ਹੋਈ, ਕਹਿੰਦੇ ਕਦੀ ਝਾਤੀ ਮਾਰ ਕੇ ਦੇਖੋ, ਹਉ ਦਾ ਭਾਵ ਮੈਂ ਦਾ ਪਾਵੇ ਜੀਵ ਇਸਤਰੀ ਆਤਮਾ। ਹਉ ਭਾਲ ਵਿਖੁੰਨੀ ਹੋਈ, ਕਹਿੰਦਾ ਮੈਂ ਵਿਆਕਲ ਹੋ ਗਈ ਲੱਭ ਲੱਭ ਕੇ, ਕਿਹਨੂੰ ਕੋਲਾ ਅੰਦਰ ਚੰਦਰਮਾ ਨਾ, ਕਿਉਂਕਿ ਰਾਤ ਕਾਲੀ ਏ ਅਤੇ ਮੈਨੂੰ ਕਿਤੋਂ ਪਤਾ ਲੱਗਾ ਵੀ ਚੰਦਰਮਾ ਹੈਗਾ ਏ। ਹੁਣ ਜਦੋਂ ਚੰਦਰਮਾ ਹੈਗਾ, ਰਾਤ ਕਾਲੀ ਏ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਜਿਨ੍ਹਾਂ ਦੇ ਮਨ 'ਚ ਚਾਅ ਚੜ੍ਹ ਜਾਂਦਾ ਨਾ, ਜਾਂ ਕਿਸੇ ਦੀ ਗੱਲ ਸੱਚ ਮੰਨ ਲੈਂਦੇ ਆ, ਕਿਸੇ ਬੱਚੇ ਨੂੰ ਕਹੀ ਵੀ ਆਹ ਚੀਜ਼ ਇੱਥੇ ਹੈਗੀ ਹੈ, ਆਹ ਚੀਜ਼ ਸਾਡੇ ਘਰ 'ਚ ਹੈਗੀ ਹੈ, ਤੁਸੀਂ ਮੰਨਿਓ, ਤੁਸੀਂ ਘਰੋਂ ਬਾਹਰ ਜਾਓ, ਲੱਭ ਲੱਭ ਮਰ ਜਾਂਦਾ। ਜਿਹਦੇ ਅੰਦਰ ਚਾਅ ਨਾ ਕਿ ਮੈਂ ਉਹ ਚੀਜ਼ ਪਾਉਣੀ ਹੈ, ਲੱਭਣੀ ਹੈ, ਤੁਸੀਂ ਇੱਕ ਵਾਰੀ ਕਹਿ ਕੇ ਦੇਖੋ ਮੈਂ ਚੀਜ਼ ਛਪਾਈ ਹੈ ਇੱਥੇ, ਸ਼ੱਕ ਪੈ ਜਾਏ ਸਹੀ, ਤੁਸੀਂ ਘਰੋਂ ਗਏ, ਸਾਰਾ ਕੁਝ ਫੂਲ ਦਿੰਦਾ ਮਗਰੋਂ, ਕੀ ਲੱਭਦਾ ਪਿਆ? ਕਹਿੰਦਾ ਪਾਪਾ ਮੈਂ ਫਲਾਣੀ ਚੀਜ਼ ਲੱਭਦਾ ਪਿਆ। ਅਤੇ ਉਹ ਬੜਾ ਖੁਸ਼, ਦੱਸ ਇਹਨੂੰ ਕਿੰਨਾ ਵਿਸ਼ਵਾਸ ਹੈ ਵੀ ਚੀਜ਼ ਇੱਥੇ ਪਈ ਹੈ, ਸਾਰਾ ਕੁਝ ਇੱਧਰ ਦਾ ਸਮਾਨ ਉੱਧਰ ਉੱਧਰ ਦਾ ਕਰਤਾ ਲੱਭਣ ਦਿਆ ਨਿਆਣਾ। ਠੀਕ ਹੈ, ਉਹ ਗੁਰੂ ਪਿਆਰਿਓ, ਤੁਹਾਨੂੰ ਗੁਰੂ 'ਤੇ ਭਰੋਸਾ ਹੀ ਨਹੀਂ ਆਇਆ ਕਿ ਤੁਹਾਡੇ ਅੰਦਰ ਨਾਮ ਹੈ, ਤੁਹਾਡੇ ਅੰਦਰ ਪ੍ਰਕਾਸ਼ ਹੈ, ਤੁਸੀਂ ਆਪਣੇ ਵਿਚਾਰ ਇੱਧਰ ਉੱਧਰ ਸੁੱਟੇ ਹੀ ਨਹੀਂ, ਚੱਕ ਕੇ ਫਰੋਲਣ ਦੀ ਕੋਸ਼ਿਸ਼ ਨਹੀਂ ਕੀਤੀ। ਬੱਚੇ ਨੇ ਚੱਕ ਕੇ ਸਮਾਨ ਸਾਰਾ ਇੱਧਰ ਦਾ ਉੱਧਰ ਮਾਰਿਆ, ਪੁੱਤ ਕੀ ਲੱਭਦਾ? ਕਹਿੰਦਾ ਪਾਪਾ ਤੁਸੀਂ ਕਹੇ ਫਲਾਣੀ ਚੀਜ਼ ਪਈ ਹੈ, ਹੈਗੀ ਹੈ ਪੁੱਤ। ਜਿੱਦਣ ਤੁਹਾਨੂੰ ਵਿਸ਼ਵਾਸ ਆ ਗਿਆ ਕਿ ਗੁਰੂ ਨੇ ਕਿਹਾ ਸਾਡੇ ਅੰਦਰ ਨਾਮ ਹੈ, ਸਾਡੇ ਅੰਦਰ ਪ੍ਰਕਾਸ਼ ਹੈ, ਸਾਡੇ ਅੰਦਰ ਸ਼ਬਦ ਹੈ, ਸਾਡੇ ਅੰਦਰ ਪਰਮਾਤਮਾ ਦੀ ਆਵਾਜ਼ ਹੈ, ਉਦੋਂ ਸਭ ਉਥਲ ਪੁਥਲ ਹੋ ਜਾਣਾ। ਠੀਕ ਹੈ, ਪਰ ਉਥਲ ਪੁਥਲ ਹੁੰਦਾ ਨਹੀਂ ਪਿਆ, ਉਹਦਾ ਕਾਰਨ ਕੀ? ਗੁਰੂ ਸਾਹਿਬ ਮਨ ਕੀ ਕਹਿੰਦੇ, ਧਿਆਨ ਨਾਲ ਪੜ੍ਹਨਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ 1253 ਅੰਗ ਦੇ ਕੀ ਕਹਿੰਦੇ, ਕਹਿੰਦੇ ਘਰ ਹੁੰਦੇ ਧੰਨ, ਘਰ ਹੁੰਦੇ ਧੰਨ, ਜੱਗ ਭੁੱਖਾ ਬੂਆ। ਘਰ ਹੁੰਦੇ ਧੰਨ, ਜੱਗ ਭੁੱਖਾ ਮੂਆ, ਬਿਨ ਸਤਿਗੁਰ ਸੂਝੀ ਨਾ ਹੋਏ। ਕਹਿੰਦੇ ਘਰ ਹੁੰਦੇ ਧੰਨ, ਕਹਿੰਦਾ ਘਰ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਧੰਨ ਪਿਆ ਹੈ, ਪੈਸਾ ਧੰਨ ਦੌਲਤ ਬੜੀ ਪਈ ਹੈ, ਪਰ ਕਰੇਗੀ ਉਹਨੂੰ ਵਰਤਣਾ ਨਹੀਂ ਪੈਂਦਾ, ਉਹਨੂੰ ਇਸ ਚੀਜ਼ ਨੂੰ ਵਰਤਣਾ ਕਿਵੇਂ, ਇਹਦੇ ਲੈ ਕਰਨਾ ਕੀ ਹੈ ਪਤਾ ਨਹੀਂ। ਘਰ ਹੁੰਦੇ ਧੰਨ, ਜੱਗ ਭੁੱਖਾ ਹੋਵਾ, ਕਹਿੰਦੇ ਵੀ ਸੰਸਾਰ ਭੁੱਖਾ ਮਰਨ ਰਿਹਾ, ਘਰ ਦੇ ਅੰਦਰ ਹੀ ਧੰਨ ਆ। ਗੁਰੂ ਜੀ ਇਸ਼ਾਰਾ ਕਰਦੇ ਆ, ਕਹਿੰਦੇ ਸਾਡੇ ਅੰਦਰ ਹੀ ਉਹ ਕੀਮਤੀ ਖਜ਼ਾਨਾ ਹੈ, ਉਹ ਨਾਮ ਆ, ਪਰ ਫਿਰ ਵੀ ਇਹ ਮਨ ਭੁੱਖਾ ਮਰਨ ਰਿਹਾ, ਤੈਨੂੰ ਪਤਾ ਹੀ ਨਹੀਂ ਉਹ ਦਾਤ ਕਿੱਥੇ ਪਈ, ਗੌਰ ਹੀ ਨਹੀਂ ਕਰਦਾ। ਕਹਿੰਦੇ ਘਰ ਹੁੰਦੇ ਧੰਨ, ਜੱਗ ਭੁੱਖਾ ਮੂਆ, ਬਿਨ ਸਤਿਗੁਰ ਸੋਝੀ ਨਾ ਹੋਏ। ਕਹਿੰਦੇ ਮਨ ਹੈ ਗੱਲ ਪੱਲੇ ਬੰਨੀ, ਬਿਨਾਂ ਗੁਰੂ ਦੇ ਲੜ ਲੱਗਿਆਂ ਇਸ ਧੰਨ ਦੀ ਸੋਝੀ ਨਹੀਂ ਆਉਂਦੀ। ਹੈਗਾ ਤੇਰੇ ਘਰ ਅੰਦਰ ਹੀ ਹੈ, ਖਜ਼ਾਨਾ ਤੇਰੇ ਅੰਦਰ ਹੀ ਪਿਆ ਹੈ, ਦਾਤ ਤੇਰੇ ਅੰਦਰ ਪਈ ਹੈ, ਇੰਨੀ ਅਮੁਲਕ ਦਾਤ ਤੇਰੇ ਅੰਦਰ ਪਈ ਹੈ, ਪਰ ਸਦਕੇ ਜਾਵਾਂ ਇਸ ਖਜ਼ਾਨੇ ਦੀ ਅਗਰ ਖੋਜ ਕਰਨੀ ਚਾਹੁੰਦਾ ਤਾਂ ਬਿਨਾਂ ਗੁਰੂ ਤੋਂ ਤੈਨੂੰ ਕੋਈ ਦਾਤ ਨਹੀਂ ਦੇ ਸਕਦਾ, ਬਿਨਾਂ ਗੁਰੂ ਤੋਂ ਤੈਨੂੰ ਇਸ ਦੀ ਸੋਝੀ ਨਹੀਂ ਹੋਣੀ, ਪਿਆ ਕਿੱਥੇ ਇਹ ਲੱਭਣਾ ਕਿਤੇ। ਅਤੇ ਫਿਰ ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਸ਼ਬਦ ਸੀਤਲ ਮੰਤਨ ਵਸੇ ਤਿੱਥੇ ਸੋਗ ਵਿਯੋਗ ਨਾ ਕੋਈ। ਕੀ ਕਹਿਣ ਲੱਗੇ, ਕਹਿੰਦੇ ਸ਼ਬਦ ਸੀਤਲ ਮੰਤਨ ਵਸੇ, ਸ਼ਬਦ ਜਿਹੜਾ ਸ਼ਬਦ ਹੈ ਨਾ ਜੀ, ਜਿਹੜਾ ਆਪਾਂ ਗੁਰੂ ਕੋਲੋਂ ਪੰਜ ਪਿਆਰਿਆਂ ਕੋਲੋਂ ਸ਼ਬਦ ਲੈਂਦੇ ਹਾਂ, ਕਹਿੰਦੇ ਇਹ ਸ਼ਬਦ ਇੱਕ ਇਹੋ ਜਿਹੀ ਦਾਤ, ਇੱਕ ਇਹੋ ਜਿਹੀ ਤਾਕਤ, ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹਦੇ ਮਨ ਵਿੱਚ ਟਿਕ ਜਾਂਦਾ ਨਾ। ਸ਼ਬਦ ਸੀਤਲ ਮੰਤਨ ਵਸੇ, ਵਸੇ ਦਾ ਮਤਲਬ ਕਿ ਖਲੋ ਜਾਣਾ, ਟਿਕ ਜਾਣਾ, ਫਲਾਣੇ ਦੀ ਧੀ ਵਸੀ ਹੈ ਉੱਥੇ ਰਹਿੰਦੀ ਟਿਕੀ ਹੋਈ ਹੈ। ਕਹਿੰਦੇ ਸ਼ਬਦ ਸੀਤਲ ਮੰਤਨ ਵਸੇ, ਕਹਿੰਦਾ ਇਹ ਸ਼ਬਦ ਜਿਹਦੇ ਮਨ ਵਿੱਚ, ਤਨ ਵਿੱਚ, ਗਿਆਨ ਇੰਦਰੀਆਂ ਦੇ ਵਿੱਚ ਔਰ ਮਨ ਵਿੱਚ ਟਿਕ ਜਾਂਦਾ, ਵਸ ਜਾਂਦਾ, ਅਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗਿਆ ਤਿੱਥੇ ਸੋਗ ਵਿਯੋਗ ਨਾ ਕੋਈ। ਉੱਥੇ ਸੋਗ ਨਹੀਂ ਹੈ, ਉੱਥੇ ਕੋਈ ਗਮੀ ਨਹੀਂ ਹੈ, ਉੱਥੇ ਕੋਈ ਵਿਛੋੜਾ ਨਹੀਂ ਹੈ, ਠੀਕ ਹੈ। ਇਹ ਸੋਗ ਗਮੀਆਂ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸ਼ਬਦ ਮਨ ਵਿੱਚ ਨਹੀਂ ਡਿੱਗਦਾ, ਉਹਨਾਂ ਚਿਰ ਅਸੀਂ ਮਨ ਵਿੱਚ ਸੋਗ ਪੈਦਾ ਕਰਦੇ ਹਾਂ। ਕੀ ਫਾਇਦਾ, ਫਲਾਣਾ ਕੰਮ 'ਤੇ ਬਣਿਆ ਨਹੀਂ, ਢਮਕਾਣਾ ਕੰਮ 'ਤੇ ਬਣਿਆ ਨਹੀਂ, ਫਲਾਣੀ ਚੀਜ਼ 'ਤੇ ਮਿਲੀ ਨਹੀਂ, ਬੜਾ ਆਪਾਂ ਗਿਲਾ ਕਰਦੇ ਹਾਂ, ਕਿੰਨਾ ਚਿਰ ਗਿਲਾ ਕਰਦੇ ਹਾਂ। ਤੁਸੀਂ ਗੌਰ ਕਰਿਓ, ਕਿਤੇ ਸਾਧੂ ਕੋਲ ਗਏ, ਮਹਾਂਪੁਰਖਾਂ ਕੋਲ ਗਏ, ਜੇ ਫਲਾਣਾ ਕੰਮ ਬਣਨਾ ਚਾਹੀਦਾ, ਮਹਾਂਪੁਰਖਾਂ ਨੇ ਕਹਿਤਾ ਜਾਓ ਨਾਮ ਸਿਮ ਕਰੋ, ਚੜ੍ਹਦੀ ਕਲਾਓ, ਆਪਣੇ ਮਨ ਦੇ ਨਾਲ, ਆਪਣੇ ਹੀ ਆਈਡੀਏ ਦੇ ਨਾਲ ਇੱਕ ਆਈਡੀਆ ਲਾ ਕੇ ਬੈਠਾ ਕੀ ਕਿ ਮਹਾਂਪੁਰਖਾਂ ਕੋਲ ਗਏ ਹਾਂ, ਸਾਧੂ ਕੋਲ ਗਏ ਹਾਂ, ਗੁਰੂ ਕੋਲ ਗਏ ਹਾਂ, ਜਿੱਥੇ ਵੀ ਗਏ ਹਾਂ, 6 ਮਹੀਨੇ ਹੋ ਗਏ ਹੁਣ ਤੱਕ ਤਾਂ ਹੋਣਾ ਚਾਹੀਦਾ ਸੀ, ਆਪਣੇ ਕੋਲੋਂ ਆਈਡੀਆ ਲਾਇਆ ਵੀ 6 ਮਹੀਨੇ ਹੋ ਗਏ ਜਾਂਦਿਆਂ ਨੂੰ, ਅਤੇ ਹੋਣਾ ਚਾਹੀਦਾ ਸੀ, ਨਹੀਂ ਹੋਇਆ, ਕਹਿੰਦਾ ਛੱਡ ਯਾਰ ਕੁਝ ਨਹੀਂ ਬਣਿਆ ਯਾਰ, ਕਿਤੇ ਹੋਰ ਚੱਲਦੇ। ਹੁਣ ਕਾਰਨ ਕੀ ਹੈ, ਗੁਰੂ ਪਿਆਰੀ ਸਾਧ ਸਿੰਘ ਜੀ ਉਹ ਕਿਸੇ ਡਾਕਟਰ ਕੋਲ ਜਾਇਓ, ਉਹ ਡਾਕਟਰ ਸਾਹਿਬ ਕਹਿੰਦਾ ਜੀ ਭਾਈ ਸਾਹਿਬ ਦਵਾਈ ਤਾਂ ਖਾਓ 2-4 ਮਹੀਨੇ ਰੁਕ ਕੇ, ਫਿਰ ਤਾਂ ਫਰਕ ਪਊ। ਉਹ 2-3 ਦਿਨ ਦਵਾਈ ਖਾਧੀ, ਕਹਿੰਦਾ ਕੋਈ ਫਰਕ ਨਹੀਂ ਪਿਆ, ਦਵਾਈ ਖਾਧੀ ਨਹੀਂ ਬਾਅਦ 'ਚ, ਕੀ ਕਹਿੰਦਾ ਯਾਰ ਮੈਨੂੰ ਨਹੀਂ ਕੋਈ ਫਰਕ ਪਿਆ, ਮੈਂ ਨਹੀਂ ਦਵਾਈ ਖਾਵਾਂਗੇ ਤਾਂ ਆਰਾਮ ਆਊ ਨਾ ਮੈਂ। ਪਰ ਆਪਣੇ ਤਾਂ ਝਾਤੀ ਮਾਰ ਕੇ ਦੇਖਿਓ, ਤੁਹਾਡਾ ਕੰਮ ਨਹੀਂ ਬਣਿਆ, ਤੁਹਾਨੂੰ ਕੁਛ ਨਹੀਂ ਮਿਲਿਆ, ਕਿ ਤੁਸੀਂ ਨਾਮ 'ਤੇ ਆਇਆ, ਕਿ ਤੁਸੀਂ ਸਾਧੂ ਦਾ ਕਹਿਣਾ ਮੰਨਿਆ, ਕਿ ਤੁਸੀਂ ਗੁਰੂ ਦਾ ਕਹਿਣਾ ਮੰਨਿਆ, ਨਹੀਂ ਮੰਨਿਆ। ਆਪਣੀ ਗਲਤੀ ਨਹੀਂ ਕੱਢਦਾ ਕੋਈ ਵੀ, ਪਰ ਬਾਣੀ 'ਚ ਲਿਖੀ ਹੈ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ, ਕਹਿੰਦਾ ਦੋਸ਼ ਕਿਸੇ ਨੂੰ ਨਾ ਦੇ, ਦੋਸ਼ ਤੇਰੇ ਆਪਣੇ ਕਰਮਾਂ ਦਾ ਹੈ, ਜੋ ਮੈਂ ਕੀਤਾ ਤਾਂ ਤੂੰ ਆ, ਸੋ ਮੈਂ ਪਾਇਆ। ਕੋਈ ਦੁੱਖ ਸੁੱਖ ਅਗਰ ਤੁਹਾਡੇ ਘਰ ਬਣਦਾ ਪਿਆ ਹੈ, ਉਹ ਤੁਹਾਡੇ ਕਰਮਾਂ ਦੀ ਖੇਡ ਹੈ, ਜੋ ਤੁਸੀਂ ਕੀਤਾ ਸੀ ਉਹਦਾ ਫਲ ਮਿਲਦਾ ਪਿਆ। ਦੋਸ਼ ਨਾ ਦੀਜੇ ਅਵਰ ਜਨਾ, ਕਹਿੰਦਾ ਕਿਸੇ ਨੂੰ ਦੋਸ਼ ਨਾ ਠਹਿਰਾ ਕਿ ਫਲਾਣਾ ਤੋਂ ਦੋਸ਼ੀ ਹੈ, ਮੇਰਾ ਕੰਮ ਬਣਿਆ ਨਹੀਂ, ਗਲਤੀ ਤੇਰੀ ਹੈ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ ਹਰ ਟਾਈਮ 'ਤੇ। ਦੇਖੋ ਗੁਰਬਾਣੀ ਪੜ੍ਹਨਾ ਨਾ, ਇਹ ਨਹੀਂ ਹੈ ਕਿ ਤੁਸੀਂ ਪਾਠ ਕਰ ਲਿਆ ਅਤੇ ਕੰਮ ਨਿਬੜ ਗਿਆ। ਬਾਣੀ ਪੜ੍ਹਨ ਦਾ ਮਤਲਬ ਕੀ ਹੈ, ਗੁਰਬਾਣੀ ਜਿਹੜੀ ਹੈ, ਗੁਰਬਾਣੀ ਇਸ ਜੱਗ ਮੈਂ ਚਾਨਣ, ਇਹ ਰੋਸ਼ਨੀ ਹੈ। ਜਿਵੇਂ ਰੋਡ ਦੇ ਉੱਤੇ ਰੋਸ਼ਨੀ ਜਗਦੀ ਹੈ ਅਤੇ ਤੁਸੀਂ ਸਫ਼ਰ ਤੈਅ ਕਰਦੇ ਹੋ, ਤੁਰਦੇ ਹੋ, ਤੁਹਾਨੂੰ ਤੁਰਨਾ ਸੌਖਾ ਹੈ। ਗੁਰਬਾਣੀ ਪੜ੍ਹ ਕੇ ਸੁੱਤ ਸ਼ਬਦ ਨਾਲ ਚੱਲਣਾ ਸੌਖਾ ਹੈ, ਬਿਨਾਂ ਗੁਰਬਾਣੀ ਪੜ੍ਹਿਆ ਇਸ ਮਾਰਗ 'ਤੇ ਚੱਲਣਾ ਬੜਾ ਔਖਾ ਹੈ। ਕਿਉਂਕਿ ਬਣ 'ਚ ਲਿਖਿਆ ਬਿਨ ਸਤਿਗੁਰੂ ਸੇਵੇ ਬਹੁਤਾ ਦੁੱਖ ਲੱਗਾ। ਗੁਰੂ ਤੋਂ ਬਗੈਰ ਜਿਹੜਾ ਨਾ ਆਪਾਂ ਇਸ ਮਾਰਗ 'ਤੇ ਨਹੀਂ ਚੱਲ ਸਕਦੇ। ਚਾਨਣ ਤੋਂ ਬਗੈਰ ਹਨੇਰੇ ਵਿੱਚ ਸਫ਼ਰ ਕਰਨਾ ਔਖਾ ਹੈ। ਗੱਡੀ ਦੀ ਲਾਈਟ ਹੋਣੀ ਚਾਹੀਦੀ ਹੈ, ਰੋਡ 'ਤੇ ਲਾਈਟਾਂ ਜਗਣੀਆਂ ਚਾਹੀਦੀਆਂ ਨੇ। ਇੱਦਾਂ ਗੁਰੂ ਸਾਹਿਬਾਨ ਕਹਿੰਦੇ ਨੇ, ਅਗਰ ਸਾਡੀ ਸੁਰਤ ਨੇ ਸਫ਼ਰ ਕਰਨਾ, ਦਰਗਾਹ ਨੂੰ ਜਾਣਾ, ਸੱਚਖੰਡ ਨੂੰ ਜਾਣਾ, ਦਸਵੰਦ ਦੁਆਰ ਨੂੰ ਜਾਣਾ, ਤਾਂ ਰੋਸ਼ਨੀ ਚਾਹੀਦੀ। ਤਾਂ ਰੋਸ਼ਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹ ਗੁਰਬਾਣੀ ਹੈ। ਗੁਰਬਾਣੀ ਪੜ੍ਹਾਂਗੇ ਤਾਂ ਗੱਲ ਬਣਨੀ ਹੈ, ਇਹ ਨਹੀਂ ਕਿ ਗੁਰਬਾਣੀ ਪੜ੍ਹਨੀ ਨਹੀਂ, ਪੜ੍ਹਾਂਗੇ ਤਾਂ ਗੱਲ ਬਣਨੀ। ਪਰ ਇਹ ਵੀ ਨਹੀਂ ਵੀ ਲਾਈਟਾਂ ਤਾਂ ਜਗਦੀਆਂ ਪਈਆਂ ਨੇ, ਲਾਈਟਾਂ ਜਗਦੀਆਂ ਪਈਆਂ, ਗੱਡੀ ਦੀਆਂ ਲਾਈਟਾਂ ਵੀ ਹੈਗੀਆਂ, ਪਰ ਆਪਾਂ ਤੁਰੇ ਹੀ ਨਹੀਂ। ਹੁਣ ਲਾਈਟਾਂ ਕੀ ਕਰ ਲੈਣ, ਹੁਣ ਗੁਰਬਾਣੀ ਨਹੀਂ ਪੜ੍ਹੀਏ, ਪਰ ਆਪਾਂ ਤੁਰੇ ਹੀ ਨਹੀਂ, ਗੁਰੂ ਦਾ ਕਹਿਣਾ ਮੰਨਿਆ ਨਹੀਂ, ਗੁਰੂ ਗ੍ਰੰਥ ਸਾਹਿਬ ਕੀ ਕਰ ਲੈਣ। ਸੋ ਧਿਆਨ ਨਾਲ ਸਮਝਣਾ, ਕਹਿੰਦੇ ਸ਼ਬਦ ਸੀਤਲ ਮੰਤਨ ਵਸੇ ਤਿੱਥੇ ਸੋਗ ਵਿਯੋਗ ਨਾ ਕੋਏ। ਵਸਤ ਪਰਾਈ, ਵਸਤ ਪਰਾਈ ਆਪ ਗਰਭ ਕਰੇ, ਮੂਰਖ ਆਪ ਗਿਣਾਏ। ਦੇਖਿਓ ਵਸਤ ਪਰਾਈ ਆਪ ਗਰਭ ਕਰੇ, ਕਹਿੰਦਾ ਅੰਦਰ ਪ੍ਰਕਾਸ਼ ਤੇ ਹੈਗਾ ਏ, ਅੰਦਰ ਚਾਨਣ ਸਾਰਿਆਂ ਦੇ ਹੀ ਹੈ, ਪਰ ਉਹਦਾ ਚਾਨਣ ਹੈ ਅਜੇ ਪਰਾਇਆ ਆ, ਅਜੇ ਪਰਾਈ ਵਸਤੂ ਹੈ, ਅਜੇ ਮੇਰੀ ਆਤਮਾ ਨਾਲ ਉਹਦਾ ਨਾਤਾ ਨਹੀਂ ਜੁੜਿਆ, ਵਸਤ ਪਰਾਈ ਅਜੇ ਨਾਤਾ ਨਹੀਂ ਜੁੜਿਆ। ਗਰਭ ਕਰੇ, ਗਰਭ ਕੀ ਕਰਦਾ? ਕਹਿੰਦਾ ਮੈਂ ਵੀ ਰੱਬ ਲੱਭ ਲਿਆ, ਮੈਂ ਵੀ ਰੱਬ ਲੱਭ ਲਿਆ, ਲੋਕਾਂ ਨੂੰ ਉਪਦੇਸ਼ ਦੇਣ ਲੱਗ ਪਿਆ। ਗੁਰੂ ਪਿਆਰਿਓ, ਉਪਦੇਸ਼ ਦੇਣ ਤੋਂ ਪਹਿਲਾਂ ਨਾ ਇਹ ਗੱਲ ਪੱਲੇ ਬੰਨਿਓ, ਤੁਹਾਨੂੰ ਦੋ ਚਾਰ ਗੱਲਾਂ ਵੱਧ ਲੱਭ ਜਾਣਗੀਆਂ, ਸੰਸਾਰ ਦੀਆਂ ਕਿਤਾਬਾਂ ਪੜ੍ਹ ਕੇ ਲੱਭ ਜਾਣਗੀਆਂ, ਹੋਰ ਤਾਂ ਤੁਸੀਂ ਸਾਧੂ ਤੋਂ ਅਗਲੀ ਗੱਲ ਕਹਿ ਦਿਓ ਕਿਤੇ। ਪੰਤੂ ਜਿੰਨਾ ਚਿਰ ਤੋਂ ਸੁਭਾਅ ਵਿੱਚ ਤਬਦੀਲੀ ਨਹੀਂ ਹੈ, ਸਾਧੂ ਦਾ ਸੁਭਾਅ ਬਿਲਕੁਲ ਸ਼ਾਂਤ ਹੈ, ਉਹ ਚੀਜ਼ਾਂ ਪੈਦਾ ਨਹੀਂ ਹੋਈਆਂ, ਤੇ ਗੁਰੂ ਸਾਹਿਬ ਦੇ ਵਸਤ ਪਰਾਈ ਆਪ ਗਰਭ ਕਰਿਓ। ਗੁਰੂ ਸਾਹਿਬ ਬਣ ਕਹਿੰਦੇ ਵੀ ਵਸਤ ਪਰਾਈ ਹੈ, ਆਪ ਗਰਭ ਕਰਦਾ, ਕੀ ਗਰਭ ਕਰਦਾ, ਲੱਭ ਲਿਆ ਸੀ। ਕਹਿੰਦੇ ਅਜੇ ਚੀਜ਼ ਪਰਾਈ ਹੈ, ਆਪਣੀ ਨਹੀਂ ਹੋਈ, ਇਹਦਾ ਮਤਲਬ ਸਾਡੀ ਸੁਰਤੀ ਉਸ ਨਾਮ 'ਚ ਮਿਲ ਕੇ ਇੱਕ ਨਹੀਂ ਹੋਈ ਅਜੇ। ਵਸਤ ਪਰਾਈ ਆਪ ਗਰਭ ਕਰੇ, ਮੂਰਖ ਆਪ ਗਣਾਏ। ਕਹਿੰਦਾ ਮੂਰਖ ਆਪਣੇ ਆਪ ਨੂੰ ਗਣਾਉਣ ਡਿਆ ਕਿ ਮੈਂ ਤਾਂ ਪਰਮਾਤਮਾ ਲੱਭ ਲਿਆ, ਮੈਂ ਤਾਂ ਪਹੁੰਚ ਗਿਆ। ਦੇਖੋ ਬਹੁਤ ਲਹਿਜੇ ਨਾਲ ਗੁਰਬਾਣੀ ਨੂੰ ਪੜ੍ਹਨਾ ਪੈਣਾ, ਬੜੇ ਲਹਿਜੇ ਨਾਲ ਗੁਰਬਾਣੀ ਨੂੰ ਪੜ੍ਹਨਾ ਪੈਣਾ। ਅਤੇ ਗੁਰੂ ਸਾਹਿਬ ਨੂੰ ਫਿਰ ਕੀ ਕਹਿਣ ਲੱਗੇ, ਕਹਿਣ ਲੱਗੇ ਭਾਈ ਪਤਾ ਗੱਲ ਕੀ ਹੈ, ਗਲਤੀ ਕਿੱਥੇ ਹੈ, ਜਿਹੜੀ ਆਪਾਂ ਪੰਕਤੀ ਪੜ੍ਹੀ ਨਾ, ਹੋ ਭਾਲ ਵਿਕੁੰਨੀ ਹੋਈ, ਵਿਆਕੁਲ ਹੋਈ ਫਿਰਦੀ ਲੱਭਦੀ ਫਿਰਦੀ। ਜੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਨਾਨਕ ਸੁੱਤੀ ਪਈਆਂ ਜਾਣ ਵਿਰਤੀ ਸਨ, ਨਾਨਕ ਸੁੱਤੀ ਪਈਏ। ਸੁੱਤੀ ਕੀ ਹੈ? ਵਿਸੁਰਤ ਆ, ਪਈਏ ਪੇਕੇ ਘਰ, ਇਸ ਲੋਕ ਵਿੱਚ, ਇਸ ਸਰੀਰ ਦੇ ਅੰਦਰ। ਨਾਨਕ ਸੁੱਤੀ ਪਈਏ, ਕਹਿੰਦੇ ਇਹ ਆਤਮਾ, ਇਹ ਔਰਤ ਪੇਕੇ ਘਰ ਆਈ ਹੈ, ਬੇਫਿਕਰ ਕੁਲਾ ਭਰਾਓ ਕੇ ਸੁੱਤੀ ਗਈ। ਠੀਕ, ਅਤੇ ਫਿਰ ਕੀ ਕਹਿਣ ਲੱਗੇ ਗੁਰੂ ਸਾਹਿਬ, ਕਹਿੰਦੇ ਜਾਣ ਵਿਰਤੀ ਸਨ। ਵਿਰਤੀ ਦਾ ਮਤਲਬ ਕੀ? ਰਾਤ ਦਿਨ। ਕਹਿੰਦਾ ਜਾਣ ਫਿਰ ਕੀ? ਜਾਣ ਸਮਝ। ਕਹਿੰਦੇ ਕੀ ਸਮਝ? ਕਹਿੰਦਾ ਇਹਦੇ ਅੰਦਰ ਰਾਤ ਦਿਨ ਸਨ ਲੱਗੀ ਹੈ, ਇਹਦਾ ਮਤਲਬ ਇਹ ਜੋ ਕੁਝ ਵੀ ਇਕੱਠਾ ਕਰਦੀ ਪਈ ਹੈ ਨਾ, ਉਹ ਸਨ ਲੱਗੀ ਹੈ, ਚੋਰ ਚੋਰੀ ਕਰਕੇ ਲਈ ਜਾ ਰਿਹਾ ਹੈ। ਕਹਿਣ ਲੱਗਾ ਭਾਵ ਕਿ ਇਹ ਬੇਫਿਕਰ ਹੋ ਕੇ ਬੈਠੀ ਹੈ, ਜਿਹੜੇ ਇਹਦੇ ਅੰਦਰ ਚੰਗੇ ਗੁਣ ਆ ਨਾ, ਉਹ ਮੋਹ ਜਿਹੜਾ ਹੈ ਉਹ ਤੰਗ ਲਾ ਕੇ ਬੈਠਾ, ਇਹਦੇ ਚੰਗੇ ਗੁਣ ਸਾਰੇ ਲਈ ਜਾ ਰਿਹਾ, ਬਰਬਾਦ ਕਰੀ ਜਾ ਰਿਹਾ। ਕੌਣ? ਮੋਹ, ਸੰਸਾਰ ਦੀ ਖਿੱਚ, ਸੰਸਾਰ ਦੀ ਤਾਂਘ। ਠੀਕ, ਤੁਸੀਂ ਬੜੇ ਪਿਆਰ ਨਾਲ ਗੁਰਬਾਣੀ ਪੜਿਆ ਕਰੋ, ਆਪਣੀ ਬਿਰਤੀ ਜਿਹੜੀ ਹੈ ਨਾ ਉਹਨੂੰ ਤਬਦੀਲ ਕਰਨਾ ਪੈਣਾ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਦੇਖੋ ਕਹਿੰਦੇ ਗੁਣਾ ਗਵਾਈ ਗੰਠੜੀ, ਕਹਿੰਦੇ ਜਿਹੜੇ ਪੰਡ ਬਣ ਕੇ ਗੁਣ ਲੈ ਕੇ ਆਈ ਸੀ ਨਾ ਆਤਮਾ ਮਨੁੱਖ ਜਾਮੇ ਦੇ ਅੰਦਰ, ਕਿ ਮਿਰਚ ਚਾਕੂ ਹਰ ਕਿਸੇ ਅੰਦਰ ਗੁਣ ਆ, ਕੋਈ ਵੀ ਤੁਹਾਡੇ ਤੋਂ ਵਾਂਝਾ ਨਹੀਂ ਹੈ। ਕਿੱਡੀ ਵੱਡੀ ਗੱਲ ਲਿਖੀ ਗੁਰੂ ਸਾਹਿਬ, ਤੁਮਰੀ ਕਿਰਪਾ ਤੇ ਮਨ ਕਿੱਥੇ ਬਈ, ਕਿਰਪਾ ਤੇ ਸਰੀਰ ਮਿਲਿਆ, ਤੇ ਜਿੱਥੇ ਕਿਰਪਾ ਆ ਉੱਥੇ ਗੁਣ ਹੀ ਗੁਣ ਆ, ਇਹਦੇ ਅੰਦਰ ਗੁਣ ਹੀ ਗੁਣ ਸੀਗੇ। ਇਹ ਗੁਰੂ ਦੇ ਮਾਰਗ ਨੂੰ ਸਮਝ ਸਕਦੀ ਸੀ, ਪਰ ਕਰੋਗੇ ਗੁਣਾ ਗਵਾਈ ਗੰਠੜੀ ਅਵਗਲ ਚੱਲੀ ਮਨ। ਕਹਿੰਦੇ ਹੁਣ ਸਮਾਂ ਖਤਮ ਹੋ ਗਿਆ, ਅਵਗਣਾ ਦੀ ਗੰਢ ਬਣ ਕੇ ਤੁਰ ਪਈ, ਪਾਪ ਲੈ ਕੇ ਆਪਾਂ ਨਾਲ ਤੁਰ ਪੈਂਦੇ ਹਾਂ। ਠੀਕ, ਉਹ ਅਗਲੇ ਸੀਤ ਜਾ ਕੇ ਫਿਰ ਭੋਗਾਂਗੇ ਆਪਾਂ। ਸੋ ਗੁਰੂ ਸਾਹਿਬ ਨੂੰ ਕੀ ਸਮਝਾਉਣ ਲੱਗੇ, ਕਹਿੰਦੇ ਵੀ ਜੇ ਲੱਭਣਾ ਹੀ ਕਿਹਨੂੰ, ਜੇ ਲੱਭਣਾ ਹੀ ਆਪਣੇ ਅੰਦਰੋਂ ਉਹਨੂੰ, ਕਿਹੜਾ ਜਿਹੜਾ ਆਪਾਂ ਪੰਕਤੀ ਪੜ੍ਹੀ, ਹੋ ਭਾਲ ਵਿਕੁੰਨੀ ਹੋਈ। ਆਤਮਿਕ ਬਿਰਤੀ ਕਹਿੰਦੀ ਕਿ ਮੈਂ ਤਾਂ ਵਿਆਕੁਲ ਹੋ ਗਈ, ਉਹ ਚੰਦਰਮਾ ਹੈ ਕਿੱਥੇ, ਉਹ ਚੰਦਰਮਾ ਹੈ ਕਿੱਥੇ, ਦਿਸੇ ਨਾਹੀਂ ਕਹਿ ਚੜਿਆ, ਕਿੱਥੇ ਚੜਿਆ? ਦੇਖੋ ਹੁਣ ਧਿਆਨ ਨਾਲ ਦੇਖੋ, ਗੁਰਬਾਣੀ ਤੁਸੀਂ ਵੀ ਪੜ੍ਹਦੇ ਹੋ, ਤੁਸੀਂ ਵੀ ਤਾਂ ਪੜ੍ਹਦੇ ਹੋ, ਆਹ ਦੇਖੋ ਪੰਕਤੀ ਪੜ੍ਹਿਓ ਹੁਣ। ਕਬੀਰ ਜੀ ਕਹਿੰਦੇ, ਕਹਿੰਦੇ ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ। ਕਹਿੰਦਾ ਜੇ ਦੇਖਣਾ ਹੀ ਚੰਦਰਮਾ ਕਿੱਥੇ ਚੜਿਆ ਹੈ, ਜੇ ਵੇਖਣਾ ਹੀ ਉਹ ਰੋਸ਼ਨੀ ਕਿੱਥੇ ਆ ਤੇਰੇ ਅੰਦਰ, ਉਹ ਪ੍ਰਕਾਸ਼ ਕਿੱਥੇ ਆ, ਤੇ ਕੇਸੋ ਕੇਸੋ ਕੂਕੀਏ, ਕੇਸੋ ਕੇਸੋ ਮਤਲਬ ਕੇਸਾ ਧਾਰੀ ਪਰਮਾਤਮਾ, ਕੂਕੀਏ ਪੁਕਾਰੀਏ, ਉਹਦਾ ਸਿਮਰਨ ਕਰੀਏ। ਕਹਿੰਦੇ ਕੇਸੋ ਕੇਸੋ ਕੂਕੀਏ, ਕਹਿੰਦੇ ਹਰ ਸਵਾਸ ਦੇ ਅੰਦਰ ਕੇਸੋ ਕੇਸੋ ਕੂਕੀਏ, ਕਹਿੰਦਾ ਭਾਵ ਦਾ ਨਾਮ ਸਿਮਰਨ ਕਰੀਏ ਨਾ ਸੋਈਏ ਅਸਾਰ। ਅਸਾਰ ਦਾ ਭਾਵ ਕੀ ਹੈ? ਬਿਲਕੁਲ ਬੇਪਰਵਾਹ ਹੋ ਕੇ ਸੋਣਾ ਨਹੀਂ ਹੈ, ਆਪਣੇ ਆਪ ਨੂੰ ਪਰਾਂ ਨਹੀਂ ਕਰਨਾ ਪਰਮਾਤਮਾ ਤੋਂ। ਜਦੋਂ ਆਪਾਂ ਸੋਂਦੇ ਹਾਂ ਨਾ, ਨੀਂਦ ਆ ਜਾਂਦੀ, ਤੁਸੀਂ ਦੇਖੋ ਜਦੋਂ ਨੀਂਦ ਆ ਜਾਂਦੀ ਹੈ ਬੰਦੇ ਨੂੰ, ਲਾਗੇ ਮਾਂ ਬਾਪ ਭੈਣ ਭਰਾ ਸਕਾ ਸੰਬੰਧੀ ਕੋਈ ਵੀ ਹਾਏ ਹਾਏ ਕਰਨ ਡਿਆ, ਹਾਏ ਹਾਏ ਕਰਨ ਡਿਆ, ਪਰ ਆਪਾਂ ਨੀਂਦ ਨੇ ਜ਼ੋਰ ਪਾ ਲਿਆ। ਆਪਾਂ ਉਹਦੀ ਮਾਲਿਸ਼ ਕਰਦੇ ਪਏ ਹਾਂ, ਉਹਨੂੰ ਸਾਂਭਦੇ ਪਏ ਹਾਂ, ਉਹਦੀ ਦੇਖ ਰੇਖ ਕਰਦੇ ਪਏ ਹਾਂ, ਪਰ ਨੀਂਦ ਨੇ ਜ਼ੋਰ ਪਾਤਾ। ਜਦੋਂ ਨੀਂਦ ਨੇ ਜ਼ੋਰ ਪਾਤਾ ਨਾ, ਤੁਸੀਂ ਲਓ ਸਾਹਿਬ, ਉਸ ਵੇਲੇ ਕੀ ਹੁੰਦਾ, ਬੰਦਾ ਸੌ ਜਾਂਦਾ, ਉਹਦਾ ਦੁੱਖ ਭੁੱਲ ਜਾਂਦਾ। ਅਤੇ ਗੁਰੂ ਸਾਹਿਬਾਨ ਕਹਿੰਦੇ ਨਾ ਸੋਈਏ ਅਸਾਰ, ਕਹਿੰਦੇ ਬਿਲਕੁਲ ਬੇਫਿਕਰ ਹੋ ਕੇ ਨਹੀਂ ਸੋਣਾ, ਧਿਆਨ ਨਾਲ ਸੋਣਾ ਹੈ, ਸੁੱਟ ਟਕਾ ਕੇ ਸੋਣਾ ਹੈ, ਅਤੇ 24 ਘੰਟੇ ਪਰਮਾਤਮਾ ਦਾ ਨਾਮ ਸਿਮਰਨ ਕਰੀ ਜਾਣਾ। ਕਹਿੰਦਾ ਕਿਉਂ? ਕਹਿੰਦੇ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਵਿਕਾਰ। ਕਹਿੰਦਾ ਰਾਤ ਦਿਨ ਸਿਮਰਨ ਕਰੀ ਜਾਓ, ਹਰ ਸਵਾਸ ਦਮ ਦਮ ਸਦਾ ਸੰਭਾਲਦਾ ਦਮ ਨਾ ਦਿੱਤਾ ਜਾਏ। ਕਹਿੰਦਾ ਹਰ ਸਵਾਸ 'ਚ ਤੂੰ ਸਿਮਰਨ ਕਰੀ ਜਾ, ਕਰੀ ਜਾ, ਕਰੀ ਜਾ, ਕਰਦਿਆਂ ਕਰਦਿਆਂ ਐਵੇਂ ਨਾ ਟੈਨਸ਼ਨ ਲੈ ਕੇ ਬੈਠਾ ਰਹੀ, ਐਵੇਂ ਨਾ ਸਾਲ ਗਿਣਤੀ ਕਰੀ, ਮਹੀਨੇ ਗਿਣਤੀ ਕਰੀ, ਇੰਨਾ ਚਿਰ ਹੋ ਗਿਆ ਸਾਨੂੰ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ। ਕਹਿੰਦੇ ਕਿਸੋ ਕਿਸੋ ਕੂਕੀਏ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਵਿਕਾਰ। ਕਹਿੰਦਾ ਰਾਤ ਦਿਨ ਸਿਮਰਨ ਕਰਦੇ ਰਹੀਏ ਕਰਦੇ ਰਹੀਏ, ਕਦੀ ਤਾਂ ਪਰਮਾਤਮਾ ਆਵਾਜ਼ ਸੁਣੂਗਾ ਹੀ ਨਾ। ਹੁਣ ਤੁਸੀਂ ਹਿਸਾਬ ਲਾਓ, ਸਵੇਰੇ ਘੜੀ 5-10 ਮਿੰਟ, 15 ਮਿੰਟ, 20 ਮਿੰਟ, ਅੱਧਾ ਘੰਟਾ ਬਹਿ ਕੇ ਚੌਂਕੜਾ ਮਾਰ ਕੇ ਚੱਲ ਕੰਮ ਕਰ, ਰਾਤ ਨੂੰ ਟਾਈਮ ਲੱਗਾ ਥੋੜ੍ਹਾ ਜਿਹਾ, ਫਿਰ 10 ਮਿੰਟ ਬਹਿ ਗਏ। ਹੁਣ ਇਹ 10-15 ਮਿੰਟਾਂ ਦੇ ਵਿੱਚ ਹੀ ਸਵੇਰੇ ਸ਼ਾਮ ਬਹਿਣ ਨਾਲ ਕੀ ਹੈ, ਆਉਂਦਾ ਜੀ ਸਾਨੂੰ ਤਾਂ 10 ਸਾਲ ਹੋ ਗਏ ਬਹਿੰਦਿਆਂ ਨੂੰ, ਸਾਨੂੰ ਤਾਂ ਕੁਛ ਲੱਭਾ ਨਹੀਂ, ਸਾਨੂੰ ਤਾਂ 10 ਸਾਲ ਹੋ ਗਏ ਬਹਿੰਦਿਆਂ, ਲੱਭਾ ਕੁਛ ਨਹੀਂ, ਤਾਂ 10 ਸਾਲ ਹੋ ਗਏ ਬਹਿੰਦਿਆਂ ਨੂੰ। ਕਹਿੰਦਾ ਹਾਂ, ਤੁਹਾਨੂੰ ਕਿੱਦਾਂ ਗਿਣਤੀ ਹੈ ਵੀ 10 ਸਾਲ ਹੋ ਗਏ? ਦੱਸਦਾ ਫਲਾਣੀ ਤਰੀਕ ਨੂੰ ਮੈਂ ਸ਼ੁਰੂ ਕੀਤਾ ਸੀ, ਮੈਂ ਲਿਖ ਕੇ ਰੱਖਿਆ ਡੈਰੀ 'ਤੇ, ਲਿਖ ਕੇ ਰੱਖਿਆ ਫਲਾਣੀ ਤਰੀਕ ਨੂੰ ਮੈਂ ਸਿਮਰਨ ਸ਼ੁਰੂ ਕੀਤਾ ਸੀ, ਔਰ ਰੋਜ਼ ਮੈਂ 15-15 ਮਿੰਟ ਬਹਿੰਦਾ। ਠੀਕ ਹੈ ਜੀ। ਅਤੇ ਦਾਸ ਨੇ ਪੁੱਛਿਆ ਕਿ ਭਾਈ ਸਾਹਿਬ, ਪਰਮਾਤਮਾ ਸਵੇਰੇ 15 ਮਿੰਟ, ਸ਼ਾਮੀ 15 ਮਿੰਟ ਹੀ ਤੁਹਾਡੇ ਘਰ ਆਉਂਦਾ, ਉਸ ਤੋਂ ਬਾਅਦ 'ਚ ਨਹੀਂ ਆਉਂਦੇ? ਕਹਿੰਦਾ ਅਸੀਂ ਤਾਂ ਆਵਾਜ਼ਾਂ ਮਾਰਦੇ ਹੋ ਅਤੇ ਆਉਂਦੇ ਹੀ ਨਹੀਂ। ਅਤੇ ਗੁਰੂ ਸਾਹਿਬਾਂ ਨੇ ਲਿਖਿਆ ਕਿ ਉਹ ਤਾਂ ਰਹਿੰਦਾ ਹੀ ਨਾਲ ਨਾਲ ਨਾਰਾਇਣ ਮੇਰੇ, ਉਹ ਤਾਂ 24 ਘੰਟੇ ਮੇਰੇ ਨਾਲ ਰਹਿੰਦਾ। ਹੁਣ ਤੁਸੀਂ ਹਿਸਾਬ ਲਾਓ ਕਿ 24 ਘੰਟੇ ਨਾਲ ਰਹਿਣ ਵਾਲਾ ਤੁਹਾਨੂੰ ਨਹੀਂ ਵੇਖਣ ਦਿਸਦਾ ਪਿਆ, ਇਹਦਾ ਮਤਲਬ ਉਹ 24 ਘੰਟੇ ਤੁਹਾਡੇ ਨਾਲ ਹੈ, ਪਰ ਤੁਹਾਡੀ ਬਿਰਤੀ 24 ਘੰਟੇ ਨਾਲ ਨਹੀਂ, ਇਸ ਕਰਕੇ ਤੁਹਾਨੂੰ ਨਹੀਂ ਦਿਸਦਾ। ਜਿੰਨੀ ਦੇਰ ਉਹ ਤੁਹਾਡੇ ਨਾਲ ਰਹਿ ਰਿਹਾ, ਤੁਹਾਡੀ ਬਿਰਤੀ ਉਨੀ ਦੇਰ ਨਾਲ ਰਹੂਗੀ, ਫਿਰ ਤੁਹਾਡਾ ਸੰਗ ਬਣ ਜਾਏਗਾ। ਜਿੱਦਣ ਸੰਗ ਬਣ ਗਿਆ ਤੁਹਾਨੂੰ ਦਿਖਾਈ ਦੇ ਦੇਣਾ। ਉਹ ਕੀ ਕਹਿੰਦਾ? ਕਹਿੰਦਾ ਯਾਰ 24 ਘੰਟੇ ਮੇਰੇ ਨਾਲ ਰਹਿੰਦਾ, ਵਿਕਤ ਸੀ ਮੈਂ ਕਿਹੋ ਜਿਹਾ, ਦੇਖ ਲਾ। ਠੀਕ ਹੈ। ਸੋ ਬਿਰਤੀ ਚੁੱਕਣੀ ਪੈਣੀ ਹੈ, ਬਿਰਤੀ ਉੱਚੀ ਕਰਨੀ ਪੈਣੀ ਹੈ, ਇਹ ਨਹੀਂ। ਫਿਰ ਦੇਖੋ ਕੀ ਕਹਿੰਦੇ, ਕਹਿੰਦੇ ਕਰੇਗਾ ਕੀ, ਕਰੇਗਾ ਕੀ, ਤੂੰ ਨਾਮ ਸਿਮਰਨ ਕੀਤਾ ਨਹੀਂ, ਨਾਮ ਸਿਮਰਨ ਕੀਤਾ ਨਹੀਂ, ਜਿਹੜੀ ਆਪਾਂ ਪੰਕਤੀ ਪੜ੍ਹੀ ਹੋ, ਭਾਲ ਦੇਖੋ ਨਹੀਂ ਹੋਈ ਕਿ ਮੈਂ ਲੱਭ ਲੱਭ ਕੇ ਵਿਆਕਲ ਹੋ ਗਈ, ਮੈਨੂੰ ਤਾਂ ਪਤਾ ਨਹੀਂ ਕਿੱਥੇ, ਉਹ ਕਿਉਂ ਨਹੀਂ ਮਿਲਦਾ ਪਿਆ, ਕਾਰਨ ਕੀ ਹੈ, ਕਿਉਂ ਨਹੀਂ ਮਿਲਦਾ ਪਿਆ, ਕਾਰਨ ਕੀ। ਅਤੇ ਗੁਰੂ ਸਾਹਿਬ ਦੱਸਣ ਲੱਗੇ, ਕਹਿੰਦੇ ਕਬੀਰ ਕਾਇਆ ਕਜਲੀ ਬਨ ਬਿਆ, ਮਨ ਕੁੰਚਰ ਮੈਂ ਮੰਤ, ਕਬੀਰ ਕਾਇਆ ਕਜਲੀ ਬਨ ਬਿਆ। ਕਹਿੰਦੇ ਨਾਮ ਸਿਮਰਨ ਨਾ ਕਰਨ ਕਰਕੇ, ਉਸ ਪਰਮਾਤਮਾ ਨੂੰ ਯਾਦ ਨਾ ਕਰਨ ਕਰਕੇ ਕਾਇਆ ਕਜਲੀ, ਕਜਲੀ ਪਤਾ ਕਿਹਨੂੰ ਕਹਿੰਦੇ ਜੀ? ਹਰਿਦੁਆਰ ਦੇ ਲਾਗੇ ਇੱਕ ਜੰਗਲ ਹੈ ਜੀ, ਉਹਦਾ ਨਾਂ ਕਜਲੀ ਹੈ, ਉਹਦੇ ਵਿੱਚ ਹਾਥੀ ਬੜੇ ਰਹਿੰਦੇ ਜੀ, ਉਹ ਸੰਘਣਾ ਬੜਾ, ਘਣਾ ਬਹੁਤ ਹੈ, ਬਹੁਤ ਸੰਘਣਾ ਜੰਗਲ ਹੈ, ਉਹ ਹਾਥੀ ਰਹਿੰਦੇ ਸੀ। ਅਤੇ ਕਬੀਰ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਕਬੀਰ ਕਾਇਆ ਕਜਲੀ ਬਨ ਬਿਆ, ਕਹਿੰਦੇ ਵੀ ਧਿਆਨ ਦੇਈ, ਜਦੋਂ ਕਿਸੇ ਜੰਗਲ ਦੇ ਵਿੱਚ ਕਟਿੰਗ ਨਾ ਕੀਤੀ ਜਾਵੇ, ਕਿਸੇ ਜੰਗਲ ਦੇ ਵਿੱਚ ਕੋਈ ਵਸੋ ਨਾ ਹੋਵੇ, ਕਿਸੇ ਜੰਗਲ ਦੇ ਵਿੱਚ ਕੋਈ ਰਹਿਣ ਵਾਲਾ ਉਹਦਾ ਧਿਆਨ ਨਾ ਰੱਖੇ, ਤਾਂ ਉੱਥੇ ਜੰਗਲ ਪੈਦਾ ਹੋ ਜਾਂਦੇ, ਝਾੜੀਆਂ ਰੁੱਖ ਪੈਦਾ ਹੋ ਜਾਂਦੇ ਆ, ਉਹ ਇੰਨੇ ਸੰਘਣੇ ਟਹਿਣੀਆਂ ਆਪਸ 'ਚ ਰਲ ਜਾਂਦੀਆਂ, ਉੱਥੇ ਲੰਘਣਾ ਔਖਾ ਹੋ ਜਾਂਦਾ। ਕਬੀਰ ਜੀ ਕਹਿੰਦੇ, ਕਹਿੰਦੇ ਕਾਇਆ ਕਜਲੀ ਬਨ ਬਿਆ, ਕਹਿੰਦੇ ਮਨਾ, ਜਿਹੜਾ ਤੇਰਾ ਸਰੀਰ ਆ ਨਾ, ਅਸਲ ਸਰੀਰ ਨਹੀਂ, ਅਸਲ ਸਿਹਤ ਮਾਨੀ, ਕਹਿੰਦੇ ਨਾ ਮਨ ਰੂਪੀ ਸਰੀਰ ਆ ਨਾ, ਕਾਇਆ ਕਜਲੀ ਬਨ ਬਿਆ, ਕਹਿੰਦੇ ਇੱਥੇ ਜੰਗਲ ਬਣ ਗਿਆ। ਕਹਿੰਦੇ ਕਿਉਂ? ਕਹਿੰਦੇ ਤੂੰ ਨਾਮ ਸਿਮਰਨ ਕਰਕੇ, ਨਾਮ ਦੀ ਦਾਤੀ ਨਾਲ, ਨਾਮ ਦੀ ਕੈਂਚੀ ਨਾਲ ਇਹ ਜੰਗਲ ਕਦੀ ਕੱਟਿਆ ਨਹੀਂ, ਇੱਥੇ ਜੰਗਲ ਬਣ ਗਿਆ, ਰੁੱਖ ਕੱਟੇ ਨਹੀਂ, ਰੁੱਖ ਇੰਨੇ ਕੁ ਪੈਦਾ ਹੋ ਗਏ, ਵਿਚਾਰ ਇੰਨੇ ਕੁ ਪੈਦਾ ਹੋ ਗਿਆ ਕਿ ਧਿਆਨ ਦਿਓ, ਝਾੜੀਆਂ ਇੰਨੀਆਂ ਕੁ ਪੈਦਾ ਹੋ ਗਈਆਂ ਕਿ ਤੁਰਨਾ ਔਖਾ ਹੋ ਗਿਆ ਹੈ, ਸਾਡੇ ਅੰਦਰ ਨਾਮ ਸਿਮਰਨ ਨਾ ਕਰਨ ਕਰਕੇ ਵਿਚਾਰ ਇੰਨੇ ਕੁ ਪੈਦਾ ਹੋ ਗਏ, ਸਾਡੀ ਸੁਰਤ ਦਾ ਤੁਰਨਾ ਔਖਾ ਹੋ ਗਿਆ। ਸਾਡੀ ਸੁਰਤ ਤੁਰ ਹੀ ਨਹੀਂ ਸਕਦੀ, ਕੋਸ਼ਿਸ਼ ਤਾਂ ਕਰਦੀ ਆ, ਤੁਰਦੀ ਆ, ਪਰ ਜੰਗਲ ਇੰਨਾ ਜ਼ਿਆਦਾ। ਕਬੀਰ ਕਾਇਆ ਕਜਲੀ ਬੰਨ ਭਇਆ ਮਨ ਕੁੰਚਰ, ਇਹਦੇ ਉੱਤੋਂ ਇਹ ਮਨ ਜਿਹੜਾ ਹਾਥੀ ਹੈ ਮੋਟਾ ਹੈ, ਹੰਕਾਰੀ ਹੋ ਗਿਆ। ਠੀਕ ਹੈ, ਅਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿਣ ਲੱਗੇ ਧਿਆਨ ਦੇ ਮੈਂ ਮੰਤ, ਕਹਿੰਦੇ ਇਹ ਜਿਹੜਾ ਮਨ ਆ ਇਹ ਹਾਥੀ ਬਣ ਗਿਆ, ਹੰਕਾਰੀ ਹੋ ਗਿਆ, ਅਤੇ ਮੈਲ ਬੜੀ ਚੜ੍ਹ ਗਈ, ਅਤੇ ਉਸ ਜੰਗਲ 'ਚੋਂ ਲੰਘਣਾ ਔਖਾ ਹੈ। ਕਹਿੰਦਾ ਜਿਹੜੇ ਤੇਰੇ ਅੰਦਰ ਨਾਮ ਸਿਮਰਨ ਨਾ ਕਰਨ ਕਰਕੇ ਅੰਦਰ ਮਾੜੇ ਵਿਚਾਰ ਪੈਦਾ ਹੁੰਦੇ ਰਹੇ, ਵਿਕਾਰ ਪੈਦਾ ਹੁੰਦੇ ਰਹੇ, ਕਹਿੰਦੇ ਇੰਨੇ ਕੁ ਰੁੱਖ ਉੱਗ ਪਏ ਆ, ਇੰਨੀਆਂ ਕੁ ਝਾੜੀਆਂ ਉੱਗ ਪਈਆਂ ਨੇ, ਇਸ ਸੁਰਤ ਦਾ ਇਸ ਧਿਆਨ ਦਾ ਲੰਘਣਾ ਉੱਥੋਂ ਔਖਾ ਹੈ, ਬਹੁਤ ਔਖਾ ਹੈ। ਹੁਣ ਲਓ ਸਾਹਿਬ, ਆਪਾਂ ਤਾਂ ਹੌਲੀ ਜਿਹੀ ਕਰਤਾ ਵੀ ਉੱਥੇ ਜੰਗਲ ਹੈ, ਉਹਦੇ 'ਚ ਹਾਥੀ ਹੈ, ਉਹ ਪਈ ਉਸ ਜੰਗਲ ਦੀ ਗੱਲ 'ਤੇ ਉਦਾਹਰਨ ਦਿੱਤੀ ਹੈ, ਜੰਗਲ 'ਤੇ ਸਾਡਾ ਮਨ ਆ ਅਤੇ ਸਾਡੀ ਸੁਰਤ ਹਾਥੀ ਵਰਗੀ ਬਣੀ ਪਈ ਹੈ, ਅੰਦਰ ਮਾੜੇ ਵਿਚਾਰਾਂ ਦੀ ਜੜੀਆਂ ਬੂਟੀਆਂ ਰੁੱਖ ਇੰਨੇ ਕੁ ਗਏ ਆ ਕਿ ਜਦੋਂ ਹਾਥੀ ਤੁਰਦਾ ਵਿੱਚ ਫਸ ਜਾਂਦਾ, ਜਦੋਂ ਸੁਰਤ ਤੁਰਦੀ ਹੈ ਵਿੱਚ ਫਸ ਜਾਂਦੀ, ਤੁਰਿਆ ਨਹੀਂ ਜਾਂਦਾ। ਠੀਕ ਹੈ, ਫਿਰ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਪਰ ਇੱਦਾਂ ਕਰ ਜੇ ਤੂੰ ਕਰਨਾ ਚਾਹੁੰਦਾ ਹੈ। ਕਹਿੰਦੇ ਦੱਸੋ ਜੀ ਕੀ ਕਰਾਂ, ਕਹਿੰਦੇ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ, ਕਹਿੰਦੇ ਅੰਕਸ ਗਿਆਨ ਰਤਨ ਹੈ, ਦੱਸੋ। ਕਹਿੰਦੇ ਜਿਵੇਂ ਹਾਥੀ ਅਗਰ ਜੰਗਲ 'ਚੋਂ ਕੱਢਣਾ ਹੋਵੇ, ਉਹਦੇ ਉੱਤੇ ਕੋਈ ਮਹਾਵਤ ਬੈਠਾ ਹੋਵੇ, ਉਹਦੇ ਹੱਥ 'ਚ ਕੁੰਡਾ ਫੜਿਆ ਹੋਵੇ, ਉਹ ਜੰਗਲ ਨੂੰ ਵੇਖੇ ਅਤੇ ਕਿੱਧਰ ਦੀ ਕੱਢਣਾ, ਅਤੇ ਹਾਥੀ ਦੇ ਉੱਤੋਂ ਕੁੰਡਾ ਮਾਰੀ ਜਾਵੇ ਅਤੇ ਹਾਥੀ ਉਸ ਪਾਸੇ ਮੁੜੀ ਜਾਵੇ, ਉਸ ਜੰਗਲ 'ਚੋਂ ਵੀ ਲੰਘ ਸਕਦਾ ਹੈ। ਕਬੀਰ ਜੀ ਕਹਿੰਦੇ, ਕਹਿੰਦੇ ਮਨਾ ਤੂੰ ਅਗਰ ਹਾਥੀ ਹੈ, ਸੁੱਤ ਤੇਰੀ ਹਾਥੀ ਹੈ, ਕਹਿੰਦਾ ਗੁਰੂ ਦਾ ਗਿਆਨ ਜਿਹੜਾ ਨਾ ਇਹ ਇੱਕ ਉਸ ਕੁੰਡੇ ਨਾਲੋਂ ਵੀ ਮਹਿੰਗੀ ਦਾਤ ਆ। ਦੇਖੋ ਅੰਕਸ ਗਿਆਨ ਰਤਨ ਹੈ, ਰਤਨ ਕੀ ਹੈ, ਸ੍ਰੇਸ਼ਟ ਉੱਚਾ ਸੁੱਚਾ। ਕਹਿੰਦੇ ਗੁਰੂ ਦਾ ਜਿਹੜਾ ਗਿਆਨ ਹੈ ਉਸ ਕੁੰਡੇ ਨਾਲੋਂ ਵੀ ਸ੍ਰੇਸ਼ਟ ਆ। ਕਹਿੰਦਾ ਜੇ ਹਾਥੀ ਉੱਤੇ ਮਹਾਵਤ ਬੈਠਾ ਹੋਵੇ ਅਤੇ ਕੁੰਡੇ ਨਾਲ ਕੰਟਰੋਲ ਕਰੇ, ਜਿੱਧਰ ਮੋੜੇ ਮੁੜੀ ਜਾਵੇ, ਜੰਗਲ 'ਚੋਂ ਵੀ ਲੰਘ ਸਕਦਾ ਹੈ। ਕਬੀਰ ਜੀ ਕਹਿੰਦੇ ਮਨਾ ਜੇ ਤੇਰੇ ਮਨ ਰੂਪੀ ਹਾਥੀ ਉੱਤੇ ਕਿਤੇ ਗੁਰੂ ਦਾ ਗਿਆਨ ਬਹਿ ਜਾਏ। ਠੀਕ ਹੈ, ਹੁਣ ਕੁੰਡਾ ਮਾਰਦਾ, ਜਿਹੜੇ ਪਾਸੇ ਮਾਰਦਾ ਉਸੇ ਪਾਸੇ ਨੂੰ ਮੁੜ ਪੈਂਦਾ ਹਾਥੀ। ਅਤੇ ਗੁਰੂ ਸਾਹਿਬਨ ਕਹਿੰਦੇ ਗੁਰੂ ਜਿਹੜਾ ਗਿਆਨ ਤੈਨੂੰ ਦਿੰਦਾ ਹੈ, ਅਗਰ ਗਿਆਨ ਦੇ ਮੁਤਾਬਕ ਤੇਰਾ ਸੁਰਤ ਤੇਰਾ ਧਿਆਨ ਉਸ ਪਾਸੇ ਹੀ ਮੁੜ ਜਾਵੇ, ਕਹਿੰਦਾ ਇਹਨਾਂ ਵਿਚਾਰਾਂ ਮਾੜਿਆਂ ਵਿਚਾਰਾਂ ਵਿੱਚੋਂ ਵੀ ਲੰਘਣਾ ਸੌਖਾ ਹੋ ਜਾਂਦਾ ਹੈ। ਪਰ ਹੁਣ ਪੰਗਾ ਦੇ ਆ, ਹੁਣ ਮਾਫਤ ਵੀ ਤਾਂ ਚਾਹੀਦਾ ਨਾ। ਹੁਣ ਹਾਥੀ ਜਿਹੜਾ ਜੰਗਲੀ ਹਾਥੀ ਹੈ, ਜੰਗਲੀ ਹਾਥੀ ਉੱਤੇ ਬਹਿਣ ਨਹੀਂ ਦਿੰਦਾ ਕਿਸੇ ਨੂੰ, ਜੰਗਲੀ ਹਾਥੀ ਉੱਤੇ ਬਹਿਣ ਨਹੀਂ ਦਿੰਦਾ ਕਿਸੇ ਨੂੰ ਵੀ, ਉੱਤੇ ਕੰਟਰੋਲ ਕਰੇ ਕਿਹੜਾ, ਉਹ ਆਪ ਹੀ ਫਸਿਆ ਹੁੰਦਾ। ਅਸੀਂ ਖੁਦ ਤਜਰਬਾ ਕੀਤਾ, ਅਸੀਂ ਉਹ ਜੰਗਲ ਵੇਖਿਆ ਪਰ ਹਾਥੀ ਫਸਿਆ ਵੀ ਵੇਖਿਆ, ਉਹਦੇ ਕੋਲ ਨਿਕਲਣਾ ਨਾ ਜਾਵੇ, ਫਸ ਗਿਆ ਉਹਦੇ 'ਚ, ਉਹ ਜਿਹੜਾ ਉਹਨੂੰ ਕੱਢਣ ਦੀ ਕੋਸ਼ਿਸ਼ ਕਰੇ ਉਹ ਕੋਲ ਬਹਿ ਜਾਵੇ। ਗੁਰੂ ਪਿਆਰਿਓ, ਹਾਥੀ ਉੱਤੇ ਕਿਸੇ ਨੂੰ ਬਹਿਣ ਦਿੰਦਾ ਨਹੀਂ, ਜੰਗਲ 'ਚੋਂ ਲੰਘਣਾ ਔਖਾ ਹੈ। ਸਾਡੀ ਸੁਰਤ ਸਾਡਾ ਮਨ ਗੁਰੂ ਦੇ ਗਿਆਨ ਨੂੰ ਉੱਪਰ ਬਿਠਾਉਂਦਾ ਨਹੀਂ, ਇਹਨਾਂ ਵਿਚਾਰਾਂ 'ਚੋਂ ਲੰਘਣਾ ਔਖਾ ਹੈ, ਬੜਾ ਔਖਾ ਹੈ। ਕਹਿੰਦੇ ਫਿਰ ਇੱਕ ਕੰਮ ਕਰ, ਦੱਸੋ ਪਾਤਸ਼ਾਹ ਕੀ ਕਰੀਏ। ਅਤੇ ਕੀ ਕਹਿਣ ਲੱਗੇ, ਕਹਿੰਦੇ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ, ਕਹਿੰਦਾ ਜੇ ਕੋਈ ਆਪਣੇ ਵਿਚਾਰ ਆਪਣੇ ਫੁਰਨਿਆਂ ਨੂੰ ਸੁਣ ਕਰ ਲਵੇ, ਬਿਲਕੁਲ ਛੱਡ ਦੇ ਵੀ ਛੱਡ ਪਰ ਮੇਰੇ ਵੱਸ 'ਚ ਕੁਛ ਨਹੀਂ ਹੈਗਾ, ਕੋਈ ਫੁਰਨਾ ਨਾ ਅੰਦਰ ਉੱਠਣ ਦੇਵੇ, ਜਿਹੜੇ ਅੰਦਰ ਵਿਕਾਰ ਇਕੱਠੇ ਹੋਏ ਆ ਕੋਈ ਗੱਲ ਨਹੀਂ, ਕਹਿੰਦਾ ਉਹ ਗੁਰੂ ਚਰਨਾਂ ਨਾਲ ਜੁੜ ਜਾਵੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਜਿਉਣ ਲੱਗ ਪਏ। ਖੇਵਟ ਦਾ ਭਾਵ ਹੈ ਚੱਲਣਾ, ਕਹਿੰਦਾ ਕਿ ਚੱਲਣ ਲੱਗ ਪਵੇ, ਕਹਿੰਦਾ ਪਰ ਉਹ ਵਿਰਲਾ ਆ, ਸਾਰੇ ਨਹੀਂ, ਉਹ ਵਿਰਲਾ ਹੈ, ਜਿਹੜਾ ਉਹ ਵਿਰਲਾ ਹੈ ਨਾ ਉਹ ਇਸ ਜੰਗਲ 'ਚੋਂ ਇਸ ਮਹਾਵਤ ਨੂੰ ਉੱਪਰ ਬਿਠਾ ਕੇ, ਗੁਰੂ ਦੇ ਗਿਆਨ ਨੂੰ ਆਪਣੇ ਸੁੱਟ ਉੱਤੇ ਬਿਠਾ ਕੇ, ਅਤੇ ਜਿੱਧਰ ਜਿੱਧਰ ਦੀ ਆ ਗਿਆਨ ਲਿਜਾਂਦਾ ਹੈ ਨਾ, ਦੇਖੋ ਕਿੱਧਰ ਲਿਜਾ ਰਿਹਾ, ਪੜ੍ਹਿਓ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਪੰਕਤੀ ਆਉਂਦੀ 219 ਦੇ ਉੱਤੇ, 219 ਅੰਗ ਦੇ ਉੱਤੇ ਪੜ੍ਹਿਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕਿੱਡੀ ਪਿਆਰ ਵਾਲੀ ਇੱਕ ਪੰਕਤੀ ਹੈ ਕਿ ਗੁਰੂ ਸਾਹਿਬਾਂ ਨੇ ਉੱਤੇ ਕਿਲ੍ਹਾ ਰੱਖਿਆ ਅਤੇ ਕੀ ਕਿਹਾ, ਕਹਿੰਦੇ ਮੈਂ ਜਿੱਧਰ ਮੋੜਦਾ ਮੁੜੀ ਦਾ ਚੁੱਪ ਕਰਕੇ, ਦੱਸੋ ਪਾਤਸ਼ਾਹ ਕੀ ਕਰਨਾ? ਕਹਿੰਦੇ ਉਸਤਤ ਨਿੰਦਾ ਦੋਵਾਂ ਤੇ ਆ ਕੇ ਖੋਜੇ ਵੱਧ ਨਿਰਮਾਨ ਕਹਿੰਦਾ ਨਾ ਕਿਸੇ ਦੀ ਪ੍ਰਸ਼ੰਸਾ ਕਰਨੀ ਨਾ ਹੀ ਕਿਸੇ ਦੀ ਨਿੰਦਿਆ ਕਰਨੀ। ਤੇ ਆਖਦੇ ਕਹਿੰਦਾ ਕਿਉਂ? ਕਹਿੰਦਾ ਵੀ ਆਪਣੇ ਅੰਦਰ ਖੋਜ ਕਰ। ਕਾਹਦੀ? ਪਦ ਨਿਰਮਾਨਾ, ਉਸ ਪਦਵੀ ਦੀ, ਉਸ ਅਵਸਥਾ ਦੀ, ਨਿਰਮਾਣ ਵਾਸ਼ਨਾ ਤੋਂ ਰਹਿਤ ਜਿੱਥੇ ਕੋਈ ਵਾਸ਼ਨਾ ਨਹੀਂ ਰਹਿੰਦੀ, ਉਸ ਜਗ੍ਹਾ ਦੀ ਖੋਜ ਕਰ ਆਪਣੇ ਅੰਦਰੋਂ। ਪਰ ਹੋਣੀ ਤਾਂ ਹੀ ਜੇ ਤੂੰ ਕਦੀ ਕਦੀ ਨਿੰਦਿਆ ਤੇ ਕਦੀ ਕਦੀ ਖੁਸ਼ਾਮਦ ਕਰਨ ਲੱਗ ਪਿਆ। ਨਹੀਂ ਹੁੰਦਾ ਇੱਦਾਂ ਹੀ, ਜੇ ਫਲਾਣਾ ਸੋ ਚੰਗਾ ਹੈ ਕਿਉਂਕਿ ਮੈਨੂੰ ਮਤਲਬ ਉਹਦੇ ਨਾਲ ਮੈਨੂੰ ਮਤਲਬ ਹੈ, ਚੰਗਾ ਹੈ। ਇਹਦੇ ਨਾਲ ਮੈਨੂੰ ਮਤਲਬ ਕੋਈ ਨਹੀਂ, ਮੈਂ ਕੀ ਲੈਣਾ ਇਹਤੋਂ? ਇਹ ਮਾੜਾ ਹੈ, ਦੋਵੇਂ ਪਾਸੇ ਬਣ ਗਿਆ। ਠੀਕ। ਸੋ ਗੁਰੂ ਸਾਹਿਬ ਬਣ ਕੇ ਕਹਿੰਦੇ ਪਏ ਨੇ, ਕਹਿੰਦੇ ਭੋਲਿਆ ਮਨਾ, ਇੱਦਾਂ ਦੀ ਬਿਰਤੀ ਬਣਾ ਆਪਣੀ। ਜਦੋਂ ਇੱਦਾਂ ਦੀ ਬਿਰਤੀ ਬਣ ਜਾਊਗੀ ਫਿਰ ਤੂੰ ਆਪਸੀ ਦੇਖਣਾ। ਫਿਰ ਦੇਖੋ ਕੀ ਕਹਿਣ ਲੱਗੇ, ਕਹਿੰਦੇ ਬਿਪਤ ਤਾਂ ਜਾਂ ਹਰ ਸਿਮਰਨ ਨਾਹੀ। ਕੀ ਕਹਿੰਦੇ ਗੁਰੂ ਸਾਹਿਬ ਬਣ? 197 ਅੰਗ ਤੇ ਪੜ੍ਹਨਾ ਗੁਰੂ ਅਰਜਨ ਦੇਵ ਮਹਾਰਾਜ ਨੇ, ਬਿਪਤ ਤਾਂ ਜੈ ਸਿਮਰਨ ਨਾਹੀ। ਕਹਿੰਦੇ ਬਿਪਤਾ ਉੱਥੇ ਹੀ ਹੈ ਜਿੱਥੇ ਸਿਮਰਨ ਨਹੀਂ। ਬਿਪਤ ਤਾਂ ਜੈ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਦੱਸੋ ਕਹਿੰਦਾ ਬਿਪਤਾ ਉੱਥੇ ਹੀ ਹੈ, ਮੁਸੀਬਤ ਉੱਥੇ ਹੀ ਹੈ ਜਿੱਥੇ ਸਿਮਰਨ ਨਹੀਂ ਹੈਗਾ। ਹੁਣ ਤੁਸੀਂ ਦੱਸੋ ਇੱਧਰੋਂ ਵੱਡੀ ਗੱਲ ਗੁਰੂ ਜੀ ਕਿਹੜੀ ਸਾਨੂੰ ਦੱਸ ਦੇਣ ਵੀ ਜੇ ਤੁਹਾਡੇ ਘਰ ਬਿਪਤਾ ਆ, ਕੋਈ ਤਕਲੀਫ ਆ, ਦੁੱਖ ਆ, ਕਿਉਂ ਆ? ਕਿਉਂਕਿ ਸਿਮਰਨ ਨਹੀਂ। ਕਹਿੰਦੇ ਬਿਪਤ ਤਾਂ ਜੈ ਸਿਮਰਨ ਨਾਹੀ, ਠੀਕ ਹੈ, ਕੋਟ ਆਨੰਦ ਜੈ ਹਰ ਗੁਣ ਗਾਹੀ। ਕਹਿੰਦੇ ਉੱਥੇ ਕਰੋੜਾਂ ਆਨੰਦ ਪੈਦਾ ਹੋ ਜਾਂਦੇ ਨੇ ਜਿਹੜੇ ਪਰਮਾਤਮਾ ਦੇ ਗੁਣ ਗਾਹੀ। ਗਾਹੀ ਦਾ ਭਾਵ ਕੀ ਹੁੰਦਾ ਹੈ? ਗਾਉਣਾ। ਆਪਾਂ ਕੀ ਕਹਿੰਦੇ? ਬੱਚਾ ਹੀ ਆਪਣਾ ਸਵੇਰ ਦਾ ਗਿਆ ਸ਼ਾਮ ਨੂੰ ਘਰ ਆਇਆ, ਨਾ ਤੂੰ ਕੀ ਸਾਡਾ ਪਿੰਡ ਗਾਹ ਮਾਰਿਆ। ਇਹਦਾ ਮਤਲਬ ਕਿੱਥੇ ਕਿੱਥੇ ਫਿਰਦਾ ਹੈ ਤੂੰ, ਗਾਉਣ ਦਾ ਪਲ ਫਿਰਦਾ ਤੂੰ, ਠੀਕ ਹੈ, ਤੁਰਿਆ ਫਿਰਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕੋਟ ਆਨੰਦ ਜੈ ਹਰ ਗੁਣ ਗਾਹੀ। ਕਹਿੰਦੇ ਜਿਹੜੇ ਪਰਮਾਤਮਾ ਦਾ ਗੁਣ ਗਾਉਂਦਿਆਂ ਗਾਉਂਦਿਆਂ ਜੀਵਨ ਬਤੀਤ ਕਰਦੇ ਆ ਨਾ, ਕਹਿੰਦੇ ਉਹਨਾਂ ਅੰਦਰ ਕਰੋੜਾਂ ਆਨੰਦ ਪੈਦਾ ਹੋ ਜਾਂਦੇ ਆ। ਦੱਸੋ ਕੀ ਆਪਣਾ ਕੀਤਾ? ਸਾਡੇ ਕੋਲ ਟਾਈਮ ਲੱਗਾ? ਸਾਡੇ ਕੋਲ ਲੱਗਾ ਹੀ, ਅਸੀਂ ਕੀਤਾ ਹੀ। ਆਓ 5 ਮਿੰਟ ਲਈ ਕਰ ਲਈਏ। ਵਾਹ ਗੁਰੂ, 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 ਵਾਹ ਵਾਹ ਗੁਰੂ, 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 ਵਾਹ ਸੋ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਗੁਰੂ ਸਾਹਿਬਾਂ ਕਹਿੰਦੇ ਜੇ ਤੇਰੇ ਹਿਰਦੇ ਅੰਦਰ ਨਾਮ ਹੈ, ਤੇਰੇ ਅੰਦਰ ਗੁਰਮੰਤਰ ਹੈ, ਤੇਰੇ ਅੰਦਰ ਇਹ ਸ਼ਬਦ ਚੱਲਦਾ ਆ, ਤੇ ਤੂੰ ਇਸ ਸ਼ਬਦ ਦੇ ਜ਼ਰੀਏ ਜ਼ਿੰਦਗੀ ਗੁਜ਼ਾਰਦਾ ਹੈ, ਭਵ ਸਾਗਰ ਚੋਂ ਲੰਘਦਾ ਹੈ ਤੂੰ, ਗਾਹੀ ਦਾ ਭਵ ਚੱਲਣਾ ਤੂੰ ਚੱਲਦਾ ਹੈ, ਜੀਵਨ ਬਤੀਤ ਕਰਦਾ ਹੈ, ਤੇ ਕਰੋੜਾ ਆਨੰਦ ਆ ਜਾਣਗੇ। ਪਰ ਗੁਰੂ ਸਾਹਿਬ ਨੇ ਅੱਗੇ ਜਾ ਕੇ ਦੇਖੋ ਕੀ ਲਿਖਦੇ ਪਏ ਨੇ, ਰਜਨ ਦੇ ਮਹਾਰਾਜ ਜੀ 520 ਅੰਗ ਤੇ ਲਿਖਦੇ, ਕਹਿੰਦੇ ਬਾਦ ਵਡਾਂਦੜੇ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀ, ਬਾਰ ਵਡਾਂਦੜੇ ਹੁੰਮਸ ਧੁੰਮਸ, ਬਾਰ ਵਟਾਂਦੜੇ, ਵਡਾਂਦੜੇ ਦਾ ਮਤਲਬ ਕੀ ਹੁੰਦਾ, ਬੇਗਾਨਾ, ਠੀਕ ਹੈ। ਕਹਿੰਦੇ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਕਿਸੇ ਬੇਗਾਨੇ ਦੇਸ਼ ਵਿੱਚ ਜਾਈਏ ਨਾ, ਬੇਗਾਨੇ ਦੇਸ਼ ਵਿੱਚ ਜਾਈਏ ਤਾਂ ਉੱਥੇ ਕਿਸੇ ਨਾਲ ਬਣਦੀ ਨਹੀਂ, ਉਹਨਾਂ ਦੀ ਸਾਨੂੰ ਭਾਸ਼ਾ ਨਹੀਂ ਆਉਂਦੀ, ਠੀਕ। ਅਤੇ ਉੱਥੇ ਹੁੰਦਾ ਕੀ ਹੈ, ਗੁਰੂ ਸਾਹਿਬ ਨੂੰ ਦੱਸਣ ਲੱਗੇ ਆਪ ਜੀ ਨੂੰ, ਕਹਿੰਦੇ ਕੂਕਾਂ ਪਾਈਆਂ ਰਾਹੀ, ਜਿਹੜੇ ਉੱਥੋਂ ਲੰਘਦੇ ਆ ਨਾ, ਉਹਨਾਂ ਨੂੰ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ, ਅਤੇ ਇਸ ਕਰਕੇ ਉਹਨਾਂ ਦੇ ਨਾਲ ਤਾਲਮੇਲ ਨਹੀਂ ਬਣਦਾ, ਅਤੇ ਉਹ ਰੌਲਾ ਪਾਉਂਦੇ ਆ, ਪੁਕਾਰਦੇ ਆ, ਕੂਕਾਂ ਪੈਂਦੀਆਂ ਨੇ, ਰੋਂਦੇ ਨੇ, ਕਰਲਾਉਂਦੇ ਨੇ, ਕਿਹੜੀ ਗੱਲ, ਉਹ ਕਿੱਥੇ ਆ ਗਏ ਬਈ, ਕਿੱਥੇ ਆ ਗਏ। ਗੁਰੂ ਸਾਹਿਬ ਨੇ ਕਹਿੰਦੇ ਕਦੀ ਮਨਾ ਝਾਤੀ ਮਾਰੀ, ਕਹਿੰਦਾ ਕੀ, ਕਹਿੰਦਾ ਬਾਹਰ ਵਡਾਂਦੜੇ ਹੁੰਮਸ ਧੁੰਮਸ, ਕਹਿੰਦੇ ਬਗਾਨੇ ਥਾਂ ਤੇ ਨਾ ਰੌਲਾ ਗੋਲਾ ਲੱਗਦਾ, ਹਨੇਰਾ ਹਨੇਰਾ ਲੱਗਦਾ ਏ, ਕਹਿੰਦਾ ਕਦੀ ਝਾਤੀ ਮਾਰੀਓ, ਆ ਜਿਸ ਸਰੀਰ ਵਿੱਚ ਰਹਿੰਦਾ ਪਿਆ, ਜਿਸ ਸੰਸਾਰ ਵਿੱਚ ਰਹਿੰਦਾ ਪਿਆ ਹੈ, ਇਹ ਬਗਾਨਾ ਸਥਾਨ ਆ, ਇੱਥੇ ਤੂੰ ਲੰਘਣਾ ਹੀ ਆ ਸਿਰਫ, ਭਾਵੇਂ ਸਾ ਕੁਝ ਪਾਰ ਹੀ ਜਾਣਾ, ਇੱਥੇ ਤੇਰਾ ਪੱਕਾ ਨਿਵਾਸਾ ਤਾਂ ਹੈ ਹੀ ਨਹੀਂ। ਅਤੇ ਕੂਕਾਂ ਪਾਈਆਂ ਰਾਹੀ, ਕਹਿੰਦਾ ਜਿੰਨੇ ਰਾਹੀ ਨੇ ਕੂਕਦੇ ਨੇ ਸੱਚ ਦੇ, ਆਪਾਂ ਨੂੰ ਭਾਸ਼ਾ ਤਾਂ ਆਉਂਦੀ ਨਹੀਂ ਇੱਥੋਂ ਦੀ, ਆਉਂਦੀ ਇੱਥੇ ਭਾਸ਼ਾ ਪਤਾ ਕਿਹੜੀ ਹੈ, ਇੱਥੇ ਭਾਸ਼ਾ ਆਇਆ ਵੀ ਭਾਈ ਇੱਥੇ ਕੋਈ ਕਿਸੇ ਦਾ ਮਿੱਤ ਨਹੀਂ ਹੈ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਗ, ਇਹ ਭਾਸ਼ਾ ਇੱਥੇ ਦੀ ਹੈ, ਵੀ ਇੱਥੇ ਤੇਰਾ ਕੋਈ ਨਹੀਂ ਹੈ, ਕੀ ਮਨ ਮੰਨ, ਕਦੀ ਨਹੀਂ ਮਨ ਮੰਨਦਾ, ਇਸ ਗੱਲ ਸਵੀਕਾਰ ਹੀ ਨਹੀਂ ਕਰਦਾ, ਠੀਕ। ਆਪਾਂ ਬੇਸ਼ੱਕ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਸਦਕੇ ਜਾਵਾਂ, ਮਨ ਗੁਰੂ ਚਰਨਾਂ 'ਚ ਨਹੀਂ ਬਹਿੰਦਾ, ਮਨ ਨਹੀਂ ਬਹਿੰਦਾ, ਠੀਕ ਹੈ। ਅਤੇ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿਣ ਲੱਗੇ ਭਾਈ ਵੀ ਧਿਆਨ ਦੇ, ਤਾਂ ਸਹਿ ਸੇਤੀ ਲੱਕੜੀ ਡੋਰੀ, ਨਾਨਕ ਅਨੰਦ ਸੇਤੀ ਬਨ ਗਾਹੀ, ਕਹਿੰਦੇ ਤਾਂ ਸਹਿ ਸੇਤੀ ਲੱਕੜੀ ਡੋਰੀ, ਔਰ ਜੀ ਕਹਿੰਦੇ ਕਹਿੰਦੇ ਪਰਮਾਤਮਾ ਮੇਰੀ ਤੇ ਡੋਰੀ ਤੇਰੇ ਹੱਥ 'ਚ ਹੀ ਹੈ, ਇਹ ਬਿੱਤੀ ਸਾਡੀ ਤੇ ਬਣੀ ਨਹੀਂ, ਆਪਾਂ ਵੀ ਇਸ ਰਾਹ ਚੋਂ ਲੰਘਦੇ ਪਏ, ਆਪਾਂ ਵੀ ਸੰਸਾਰ ਚੋਂ ਲੰਘਦੇ ਪਏ, ਸਾਡੇ ਵੀ ਮਨ ਵਿੱਚ ਕਦੀ ਖਿਆਲ ਪੈਦਾ ਹੋਇਆ ਕਿ ਪਰਮਾਤਮਾ ਸਭ ਕੁਝ ਤੇਰਾ ਹੀ ਹੈ, ਅਸੀਂ ਤਾਂ ਸੰਸਾਰ ਟਾਈਮ ਪਾਸ ਕਰਨਾ, ਪਤਾ ਨਹੀਂ ਕਿਹੜੇ ਵੇਲੇ ਚੱਲ ਜਾਣਾ, ਇੱਕ ਸਵਾਸ ਦਾ ਨਹੀਂ ਪਤਾ, ਇੱਕ ਸਵਾਸ ਦਾ ਸਿਰਫ ਸਾਨੂੰ ਭੁਲੇਖਾ ਹੀ ਹੈ, ਰਾਤ ਨੂੰ ਲੰਬੇ ਪੈਣ ਲੱਗਦੇ ਨਾ, ਪਤਾ ਨਹੀਂ ਸਵੇਰ ਦੀਆਂ ਕਿੰਨੀਆਂ ਕੁ ਉਮੀਦਾਂ ਬਣਾ ਕੇ ਰੱਖ ਦਿੰਦੇ ਹਾਂ, ਸਵੇਰੇ ਮੈਂ ਆਹ ਕਰਨਾ, ਮੈਂ ਆਹ ਕਰਨਾ, ਮੈਂ ਉਹ ਕਰਨਾ, ਮੈਂ ਕਰਨਾ, ਸਾਰੀ ਡਿਟੇਲ, ਔਰ ਫਿਰ ਕੀ ਕਹਿੰਦਾ, ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਹ ਕੰਮ ਕਰਨਾ, ਕਦੀ ਵੀ ਮਨ ਵਿੱਚ ਇੱਕ ਵਾਰੀ ਵਿਚਾਰ ਨਹੀਂ ਪੈਦਾ ਹੁੰਦੀ ਕਿ ਭਾਈ ਰਾਤ ਨੂੰ ਸੌਣ ਲੱਗਾ, ਪਤਾ ਨਹੀਂ ਸਵੇਰੇ ਉੱਠਣਾ ਕਿ ਨਹੀਂ ਉੱਠਣਾ, ਅਤੇ ਜਿਹੜਾ ਹੁਣ ਲੰਮੇ ਪੈ ਕੇ ਵੀ ਮੈਂ ਕੰਮ ਕਰ ਸਕਦਾ ਹੈ, ਉੱਠਣ ਦੀ ਉਮੀਦ ਕੋਈ ਨਹੀਂ, ਪਰ ਲੰਮੇ ਪਿਆ ਵੀ ਮੈਂ ਕੰਮ ਕਰ ਸਕਦਾ, ਉਹ ਨਾ ਕਿਤੇ ਮੇਰੇ ਰਹਿ ਜਾਵੇ, ਉਹ ਮੈਂ ਕਰ ਲਾਂ, ਉਹ ਕਿਹੜਾ ਸੀਗਾ, ਚੱਲਤ ਬੈਸਤ ਸੋਬਤ ਜਾਗਤ ਗੁਰਮੰਤਰ ਹਿਰਦੇ ਚਿਤਾਰ, ਕਹਿੰਦੇ ਚੱਲਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਗੁਰਮੰਤਰ ਦੇ ਚੇਤੇ ਕਰ, ਕੀਤਾ ਨਹੀਂ ਕੀਤਾ, ਕਿਹੜੀ ਗੱਲੋਂ ਨਹੀਂ ਕੀਤਾ, ਕਿਉਂਕਿ ਸਵੇਰ ਦੀ ਉਮੀਦ ਲਾ ਕੇ ਬੈਠਾ ਹੈ ਕਿ ਮੈਂ ਸਵੇਰੇ ਉੱਠ ਕੇ ਆਹ ਕੰਮ ਕਰਨਾ, ਭਾਈ ਜ਼ਿੰਦਗੀ ਵਿੱਚ ਵਿਚਾਰ ਕਰਕੇ ਦੇਖਣਾ, ਇਹ ਨਹੀਂ ਕਿ ਤੁਸੀਂ ਪਾਠ ਕਰ ਲਿਆ ਰਾਤ ਨੂੰ ਸੌਣ ਲੱਗਿਆ ਤੁਸੀਂ ਕੀਰਤਨ ਸੋਲਾ ਪੜ੍ਹ ਲਿਆ, ਪਤਾ ਕਿਉਂ ਕਹਿੰਦੇ ਰਾਤ ਨੂੰ ਸੌਣ ਲੱਗਿਆ ਕੀਰਤਨ ਸੋਲਾ ਪੜ੍ਹ ਕੇ ਸੋਇਆ ਕਰੋ, ਮਤਲਬ ਕਹਿੰਦੇ ਕਦੀ ਸਿਰਫ ਇੰਨਾ ਪਤਾ ਕਿ ਰਾਤ ਨੂੰ ਸੌਣ ਲੱਗਿਆ ਕੀਰਤਨ ਸੋਲਾ ਪੜ੍ਹਨਾ ਚਾਹੀਦਾ, ਗੁਰੂ ਸਾਹਿਬਾਂ ਕਹਿੰਦੇ ਰਾਤ ਨੂੰ ਸੌਣ ਲੱਗਿਆ ਕੀਰਤਨ ਸੋਲਾ ਪੜ੍ਹ ਕੇ ਸੌ, ਇਹਦਾ ਮਤਲਬ ਰਾਤ ਨੂੰ ਕੀਰਤਨ ਸੋਲਾ ਕਦੋਂ ਪੜ੍ਹੀਦਾ, ਜਦੋਂ ਕੋਈ ਬੰਦਾ ਮਰ ਜਾਂਦਾ ਨਾ ਜੀ, ਜਦੋਂ ਕੋਈ ਬੰਦਾ ਮਰ ਜਾਈਦਾ ਨਾ, ਅਤੇ ਉਹਦਾ ਜਦੋਂ ਸੰਸਕਾਰ ਕਹਿੰਦੇ ਉਦੋਂ ਕੀਰਤਨ ਸੋਲਾ ਪੜੀਦਾ, ਕਹਿੰਦੇ ਰਾਤ ਨੂੰ ਸੌਣ ਲੱਗਿਆ ਕੀਰਤਨ ਸੋਲਾ ਪੜ੍ਹ, ਮਨ ਵਿੱਚ ਧਾਰ ਕੇ ਪੜ੍ਹ, ਕੀ ਪੜ੍ਹ, ਕਿ ਮੈਂ ਮਰਨ ਲੱਗਾ, ਤੇ ਮੈਂ ਸੌਣ ਲੱਗਾ, ਮੈਂ ਮਰ ਜਾਣਾ ਹੁਣ, ਪਤਾ ਨਹੀਂ ਮੈਂ ਉੱਠਣਾ ਕਿ ਨਹੀਂ ਉੱਠਣਾ, ਤਾਂ ਕਿ ਤੇਰੀ ਬਿਰਤੀ ਕੀਰਤਨ ਸੋਲਾ ਕਰਨ ਤੋਂ ਬਾਅਦ ਇੱਕ ਨਵਾਂ ਜੀਵਨ ਧਾਰਨ ਕਰੇ। ਕਿਹੜਾ? ਕਿ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਜੀ ਕੇ ਸੁੱਟੀ ਸ਼ਬਦ ਨਾਲ ਜੋੜੇ, ਤੂੰ ਤਾਂ ਜੋੜੀ ਨਹੀਂ, ਨਾਮ ਸਿਮਰਤ ਕੀਤਾ ਹੀ, ਬੈੱਡ 'ਤੇ ਲੰਮਾ ਪਿਆ, ਸਵੇਰ ਦੀਆਂ ਸਕੀਮਾਂ ਬਣਾਉਣ ਡਿਆ, ਕੱਲ ਆਹ ਕਰ ਦੇਣਾ, ਕੱਲ ਆਪਾਂ ਕਰ ਦੇਣਾ, ਕੱਲ ਆਹ ਕਰ ਦੇਣਾ, ਕੱਲ ਆਹ ਕਰ ਦੇਣਾ, ਫਿਰ ਕੋਈ ਕੰਮ ਰਹਿ ਗਿਆ? ਹੋਇਆ ਨਹੀਂ। ਕੋਈ ਕੰਮ ਰਹਿ ਗਿਆ ਤਾਂ ਹੋ ਗਿਆ। ਦੇਖੋ ਤੁਸੀਂ ਬੰਦਾ ਕਿੱਦਾਂ ਦਾ ਚਲਾ ਕੇ ਦੇ, ਸਵੇਰੇ ਉੱਠਿਆ ਤਾਂ ਕੋਈ ਕੰਮ ਹੋਇਆ ਨਹੀਂ, ਪਹੁੰਚ ਤੋਂ ਬਾਹਰ ਹੋ ਗਿਆ, ਕਿਉਂਕਿ ਹੋਣਾ ਤਾਂ ਉਹੀ ਹੈ ਜੋ ਤੁਸੀਂ ਭਾਵੇਂ ਨਾਨਕਾ, ਸਹੀ ਗੱਲ ਸੀ, ਕਰਨਾ ਤਾਂ ਉਹੀ ਜ਼ੋਰ ਨੇ ਕਰਨਾ, ਸਭਨੀ ਛਾਲਾਂ ਮਾਰੀਆਂ, ਕਰਦਾ ਕਰੇ ਸੋਏ, ਹੋਇਆ ਨਹੀਂ। ਜਦੋਂ ਹੋਇਆ ਨਹੀਂ, ਦੂਜਾ ਬੰਦਾ ਆਇਆ ਸਵੇਰੇ, ਕਹਿੰਦਾ ਭਾਜੀ ਉਹ ਤੁਹਾਨੂੰ ਕੰਮ ਗਿਆ ਸੀ ਕਰ। ਦੇਖਿਓ ਇੱਕ ਵਾਰੀ ਨਹੀਂ ਕਹਿੰਦਾ ਕਿ ਭਾਈ ਸਾਹਿਬ ਗਲਤੀ ਹੋ ਗਈ, ਹੋਇਆ ਨਹੀਂ, ਨਾ 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 ਨਾ, ਆਪਣੀ ਗਲਤੀ ਨਹੀਂ ਮੰਨਦਾ, ਕਹਿੰਦਾ ਭਾਜੀ ਮੈਨੂੰ ਚੇਤੇ ਨਹੀਂ ਰਿਹਾ, ਮੈਨੂੰ ਯਾਦ ਨਹੀਂ ਰਿਹਾ। ਸੱਚੀ ਮੁੱਚੀ ਤੁਸੀਂ ਸੱਚ ਮੰਨੋ, ਜੇ ਕਿਤੇ ਚੇਤਾ ਰਹਿ ਜਾਂਦਾ ਮੈਂ ਭਾਈ ਤੁਹਾਡਾ ਕੰਮ ਕਰਦਾ, ਮੈਨੂੰ ਯਾਦ ਹੈਗਾ ਸਾਰੀ ਰਾਤ ਇਹੀ ਕੰਮ ਸੋਚਦਾ ਰਿਹਾ, ਪਰ ਹੋਇਆ ਨਹੀਂ, ਹੁਣ ਸਵੇਰੇ ਕਿੱਥੋਂ ਮੁਕਰਨ ਡਿਆ, ਮੈਨੂੰ ਯਾਦ ਨਹੀਂ ਰਿਹਾ। ਕਹਿੰਦੇ ਸਾਧੂ ਕੋਲ ਗਿਆ ਕੋਈ, ਕਹਿੰਦਾ ਤੈਨੂੰ ਕੰਮ ਗਿਆ ਸੀ? ਕਹਿੰਦੇ ਭਾਈ ਜੇ ਮੈਂ ਕਰਨ ਜੋਗਾ ਹੁੰਦਾ ਰਾਤੀ ਕਰ ਦੇਣਾ ਸੀ। ਫਿਰ ਵੀ ਕਹਿੰਦਾ ਭਾਈ ਰੱਬ ਕਰਨ ਵਾਲਾ, ਜਦੋਂ ਵਕਤ ਆਊਗਾ ਹੋ ਜੂਗਾ, ਮੈਂ ਨਹੀਂ ਕਰਦਾ, ਕਰਨ ਵਾਲਾ ਕਰਦਾ, ਗੱਲ ਸੱਚ ਜੇ ਕਰਦਾ ਸਭ ਕੁਝ ਪਰਮਾਤਮਾ ਹੀ। ਐਵੇਂ ਆਪਾਂ ਭੁਲੇਖੇ ਜਿਹੇ ਪਏ ਫਿਰਦੇ। ਸੋ ਗੁਰੂ ਸਾਹਿਬ ਨੂੰ ਕੀ ਕਹਿੰਦੇ ਆ, ਉਹ ਕਹਿੰਦੇ ਇੱਦਾਂ ਕਰ, ਤੋਂ ਸਹਿ ਸੇਤੀ ਲੱਕੜੀ ਡੋਰੀ, ਨਾਨਕ ਅਣਦ ਸੇਤੀ ਬੰਨ ਮਾਹੀ। ਵਾਹ ਬਈ ਵਾਹ ਵਾਹ। ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਮੇਰੀ ਡੋਰੀ ਪਰਮਾਤਮਾ ਤੇਰੇ ਨਾਲ ਜੁੜ ਗਈ ਹੈ, ਮੈਂ ਸੁੱਤ ਸ਼ਬਦ ਦਾ ਮਿਲਾਪ ਕਰਕੇ ਬੈਠਾ, ਨਾਮ ਸਿਮਰਨ ਕਰੀ ਜਾਂਦਾ ਹੈ। ਕਹਿੰਦੇ ਫਿਰ ਕੀ ਕਰਦਾ ਪਿਆ? ਕਹਿੰਦਾ ਨਾਨਕ ਆਨੰਦ ਸੇਤੀ ਬੰਨ ਗਾਹੀ, ਕਹਿੰਦਾ ਮੈਂ ਇਸ ਭਵ ਸਾਗਰ ਚੋਂ ਲੰਘਦਾ ਪਿਆ ਹੈ, ਭਵ ਸਾਗਰ ਚੋਂ ਪਾਰ ਜਾ ਰਿਹਾ ਹੈ, ਪਰ ਕਿਹਦੇ ਨਾਲ ਜਾ ਰਿਹਾ? ਗੁਰੂ ਸਾਹਿਬਨ ਕਹਿੰਦੇ ਮੈਂ ਆਨੰਦਮਈ ਅਵਸਥਾ 'ਚ ਜਾ ਰਿਹਾ, ਮੈਨੂੰ ਨਹੀਂ ਪਰਵਾਹ ਕੀ ਹੋ ਰਿਹਾ ਇੱਥੇ, ਮੈਂ ਸੰਸਾਰ 'ਚੋਂ ਆਰਾਮ ਨਾਲ ਵਿਚਰਦਾ ਪਿਆ, ਮੈਨੂੰ ਨਹੀਂ ਕੋਈ ਮਾਲੂਮ, ਮੈਂ ਤਾਂ ਸਿਰਫ ਸ਼ਬਦ ਨਾਲ ਜੁੜਿਆ, ਮੈਂ ਤਾਂ ਤੇਰੀ ਡੋਰ ਪਕੜੀ ਹੈ। ਕਹਿੰਦਾ ਭਾਵ ਮੇਰੇ ਮਨ ਵਿੱਚ ਟਿਕ ਗਿਆ ਕਿ ਜੋ ਤੂੰ ਕਰਨਾ ਮੇਰੇ ਭਲੇ 'ਚ ਹੀ ਕਰਨਾ, ਤੁਮ ਕਰੋ ਭਲਾ ਤੁਮ ਭਲੋਂ ਨਾ ਜਾ ਰਿਹਾ। ਦੇਖੋ ਆ ਗਈ ਨਾ ਗੱਲ ਕਿ ਹੋ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਹੋਈ। ਉਹ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਲੱਭ ਲੱਭ ਕੇ ਆਤਮਾ ਥੱਕ ਗਈ ਹੈ, ਮਨ ਥੱਕ ਗਿਆ, ਅਤੇ ਚਾਰ ਛਪਦੇ ਹਨੇਰਾ ਹੈ, ਕਾਹਦਾ ਹਨੇਰਾ ਹੈ ਗੁਰੂ ਪਿਆਰਿਓ, ਰਾਤ ਨਹੀਂ ਪੈ ਗਈ ਕਿਤੇ, ਹੁਣ ਦਿਨ ਚੜਿਆ, ਹੁਣ ਤੁਸੀਂ ਕਿਹੜਾ ਲੱਭ ਲਿਆ? ਅੰਧੇਰੇ ਦਾ ਮਤਲਬ ਕੀ ਹੈ? ਅੰਦਰ ਅਗਿਆਨਤਾ ਦਾ ਹਨੇਰਾ ਹੈ। ਗੁਰਬਾਣੀ ਪੜ੍ਹਦੇ ਗੁਰਬਾਣੀ ਦੀ ਸੋਝੀ ਨਹੀਂ, ਪਾਠ ਕਰਦੇ ਪਰ ਪਤਾ ਕੱਖ ਨਹੀਂ ਕੀ ਪੜਿਆ, ਪੜ੍ਹ ਪੜ੍ਹ ਗੱਡੀ ਨਦੀ ਬੰਦੀਆਂ ਪੜਨਾ ਪੜ ਕੇ, ਕੋਈ ਕਹਿੰਦਾ 10 ਕਰ ਲੈ, ਕੋਈ ਕਹਿੰਦਾ 20 ਕਰ ਲੈ, ਕੋਈ ਕਹਿੰਦਾ ਆ ਪਾਠ 40 ਦਿਨ 108 ਵਾਰੀ ਕਰਿਆ ਕਰ, ਜਾ ਚੜ੍ਹਦੀ ਕਲਾਓ ਕਰ ਲਿਆ, 40 ਦਿਨ ਪੂਰੇ ਹੋ ਗਏ, ਬਣਿਆ ਕੰਮ? ਕਹਿੰਦੇ ਨਹੀਂ। ਉਹ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਜਿੱਥੋਂ ਮਰਜ਼ੀ ਪੜ੍ਹ ਲਓ, ਕੇਵਲ ਤਾਂ ਕੇਵਲ ਸੋਝੀ ਬਖਸ਼ਿਸ਼ ਕਰਦੇ ਗੁਰੂ ਗ੍ਰੰਥ ਸਾਹਿਬ, ਕਿਹਦੀ? ਨਾਮ ਦੀ। ਇਸ ਯੁੱਗ ਮੇ ਸੋਭਾ ਬਿਨ ਨਾਮੇ ਸੋਭਾ, ਕਹਿੰਦੇ ਕਲਯੁਗ ਦਾ ਸਮਾਂ 'ਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਦਰਗਾਹ 'ਚ ਕਿਸੇ ਨੇ ਢੀਮ ਨਹੀਂ ਮਾਰਨੀ, ਜਿੱਥੇ ਮਰਜ਼ੀ ਬਦਲੇ। ਫਿਰ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਹਨੇਰਾ ਇੰਨਾ ਕਿਆ, ਅਗਿਆਨਤਾ ਦਾ ਮੇਰੇ ਅੰਦਰ ਇੰਨਾ ਕੁ ਹਨੇਰਾ ਆ ਕਿ ਰਾਹ ਨਾ ਕੋਈ, ਕਹਿੰਦੇ ਉਸ ਚੰਦਰਮਾ ਤੱਕ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ, ਕਹਿ ਚੜਿਆ, ਕਹਿੰਦੇ ਉਹਦਾ ਚੰਦਰਮਾ ਮੇਰੇ ਅੰਦਰ ਹੈਗਾ ਆ ਪਰ ਮੈਨੂੰ ਦਿਸਦਾ ਨਹੀਂ। ਕਿਉਂ ਨਹੀਂ ਦਿਸਦਾ? ਕਿਉਂਕਿ ਚਾਰ ਸਵੇਰੇ ਅਗਿਆਨਤਾ ਦਾ ਹਨੇਰਾ ਹੈ, ਅਤੇ ਮੈਨੂੰ ਰਾਹ ਹੀ ਲੱਭਦਾ ਵੀ ਕਿ ਜਾਵਾਂ ਕਿੱਧਰ ਦੀ। ਗੁਰੂ ਕਿਰਪਾ ਕਰ, ਉੱਥੇ ਪਹੁੰਚਾਉਣ ਲਈ ਤਾਕਤ ਸਿਰਫ ਇਕੱਲੀ ਇੱਕੋ ਹੀ ਚੀਜ਼ ਕੋਲ ਆ, ਕਿਹਦੇ ਕੋਲ ਆ? ਨਾਮ ਕੋਲ ਆ, ਸ਼ਬਦ ਕੋਲ ਆ। ਜੇ ਨਾਮ ਸਿਮਰਨ ਕਰੋਗੇ ਉਸ ਟਿਕਾਣੇ 'ਤੇ ਪਹੁੰਚ ਜਾਓ ਜਿੱਥੇ ਉਹ ਚੰਦਰਮਾ ਆ, ਜਿੱਥੇ ਉਹ ਪ੍ਰਕਾਸ਼ ਆ, ਜਿਹੜਾ ਪਰਮਾਤਮਾ ਦਾ ਨਾਮ ਤੁਹਾਡੇ ਅੰਦਰ ਹੈ, ਸਭ ਦੇ ਅੰਦਰ ਹੈ, ਕੋਈ ਨਾਮ ਤੋਂ ਵਾਂਝਾ ਨਹੀਂ ਹੈ, ਕੋਈ ਵੀ ਨਾਮ ਤੋਂ ਵਾਂਝਾ ਨਹੀਂ, ਤੁਹਾਡੇ ਸਭ ਦੇ ਅੰਦਰ ਨਾਮ ਆ। ਠੀਕ ਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾ। ਕਹਿੰਦੇ ਨੌ ਖਜ਼ਾਨਿਆਂ ਦਾ ਮਾਲਕ ਜਿਹੜਾ ਅੰਮ੍ਰਿਤ ਹੈ, ਉਹ ਨਾਮ ਹੈ, ਉਹ ਹਰ ਕਿਸੇ ਦੇ ਸਰੀਰ ਦੇ ਅੰਦਰ ਹੈ, ਬਿਰਾਜਮਾਨ ਹੈ, ਉਹਦੀ ਖੋਜ ਕਰਨੀ ਪੈਂਦੀ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਹਾਉਣ ਦੇ ਉਪਾਅ। ਕਹਿੰਦੇ ਇਸ ਮਨ ਦੀ ਖੋਜ ਕਰੋ, ਇਸ ਮਨ ਦੇ ਅੰਦਰ ਹੀ ਨਾਮ ਹੈ, ਉਹ ਤੁਹਾਨੂੰ ਆਪਣੇ ਅੰਦਰੋਂ ਲੱਭਣਾ। ਪਰ ਨਾਮ ਦੀ ਖੋਜ ਕਰਨ ਲਈ ਸਾਨੂੰ ਪੰਜ ਪੈਰਾਂ ਕੋਈ ਸ਼ਬਦ ਲੈਣਾ ਪੈਂਦਾ, ਨਾਮ ਲੈਣਾ ਪੈਂਦਾ। ਉਹ ਨਾਮ ਹੀ ਸਾਡੇ ਅੰਦਰ ਦੀ ਖੋਜ ਕਰਦਾ, ਸਾਡੇ ਮਨ ਦੀ ਮੈਲ ਲਾਉਂਦਾ। ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ, ਹਿੱਤ ਲਾਈ। ਫਿਰ ਗੁਰੂ ਸਾਹਿਬ ਕਹਿੰਦੇ ਵਿੱਚ ਹੋਮੇ ਕਰ ਦੁੱਖ ਰੋਈ, ਕਹੋ ਨਾਨਕ ਹਿੱਤ ਵਿਦ ਗਤ ਹੋਈ। ਕਹਿੰਦਾ ਵਿੱਚ ਹੋਮੇ, ਠੀਕ ਹੈ, ਕਰ ਦੁੱਖ ਰੋਈ। ਕਹਿੰਦਾ ਮਨ ਦੀ ਮਲੀਨਤਾ, ਹੋਮੇ, ਹੋਮੇ ਦਾ ਮਤਲਬ ਕੀ ਹੈ? ਕਿਸੇ ਨਾਲ ਨਹੀਂ ਜੁੜਨਾ, ਕਿਸੇ ਦੇ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਢਾਲਣਾ, ਉਹਨੂੰ ਹੋਮੇ ਕਹਿੰਦੇ ਆ। ਉਹ ਫਰਾਂਸ ਬੰਦਾ, ਉਹ ਭਰਾਵਾ, ਉਹ ਬੜਾ ਹੋਮੇ ਦਾ ਮਾਰਿਆ ਭਾਈ, ਉਹ ਸਾਡੀ ਨਹੀਂ ਸੁਣਦਾ, ਇਹਦਾ ਮਤਲਬ ਹੋਮੇ। ਗੁਰੂ ਜੀ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਸੁਣਦਾ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਨਹੀਂ ਢਾਲਦਾ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਚੱਲਦਾ ਨਹੀਂ ਹੈ, ਕਹਿੰਦੇ ਹੋਮੇ ਕਰ ਦੁੱਖ ਰੋਈ। ਜਿਹੜਾ ਗੁਰੂ ਦੇ ਮੁਤਾਬਕ ਨਹੀਂ ਚੱਲਦਾ, ਉਹ ਵੱਖਰਾ ਰਹਿੰਦਾ ਸੰਸਾਰ ਦੇ ਉੱਤੇ ਗੁਰੂ ਨਾਲੋਂ, ਉਹ ਪਰਮਾਤਮਾ ਤੋਂ ਵਿਛੜਿਆ ਰਹਿੰਦਾ, ਦੁੱਖ ਦਾ ਪਾ ਵਿਛੋੜਾ ਅਤੇ ਰੋਈ, ਉਹਦੇ ਅੰਦਰ ਰੋਣੇ ਭਰੋਣੇ ਚੱਲਦੇ ਰਹਿੰਦੇ ਨੇ। ਕਹੋ ਨਾਨਕ ਕਿੱਤ ਬਿੱਧ ਗਤ ਹੋਈ। ਕਹਿੰਦਾ ਦੱਸੋ ਫਿਰ, ਜਿਹੜਾ ਗੁਰੂ ਦੇ ਮਾਰਗ 'ਤੇ ਚੱਲਦਾ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਦਾ ਹੀ ਨਹੀਂ, ਕਹਿੰਦੇ ਉਹਦੀ ਗਤੀ ਕਿਵੇਂ ਹੋ ਜਾਊਗੀ, ਮੁਕਤੀ ਕਿਵੇਂ ਹੋ ਜਾਊਗੀ? ਕਿਉਂਕਿ ਮੁਕਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਚੱਲ ਕੇ ਹੋਣੀ। ਸਾਨੂੰ ਭਵਿੱਖ ਦਾ ਕੁਝ ਉਤਾਰਨ ਦੀ ਤਾਕਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਗੱਲ ਤਾਂ ਸਮਝਣ ਦੀ ਹੈ ਸਾਰੀ, ਜੇ ਸਮਝਿਆ ਹੀ ਨਹੀਂ, ਪੜ੍ਹ ਲਿਆ ਕੰਮ ਖਤਮ, ਚਿਬੜ ਗਿਆ ਕੰਮ। ਪੜ੍ਹਨਾ ਹੈ ਫਿਰ ਗੁਰਬਾਣੀ ਦੀ ਵਿਚਾਰ ਕਰਨੀ ਹੈ, ਜੋ ਗੁਰਬਾਣੀ ਕਹਿੰਦੀ ਉਹ ਕਰਨਾ ਹੈ। ਗੁਰਬਾਣੀ ਕੇਵਲ ਤਾਂ ਕੇਵਲ ਇੱਕ ਸ਼ਬਦ ਨਾਲ ਜੁੜਦੀ, ਇੱਕ ਸ਼ਬਦ ਮੇਰੇ ਪ੍ਰਾਣ ਬਸਤੀਆਂ ਬਹੁਤ ਜਨਮ ਨਾਮ ਸ਼ਬਦ ਨਾਲ ਜੁੜ ਗਏ, ਪਰ ਸ਼ਬਦ ਨਾਲ ਜੁੜੀ ਨਹੀਂ, ਤੁਹਾਨੂੰ ਲੋੜ ਨਹੀਂ ਪਈ। ਸੋ ਗੁਰੂ ਪਿਆਰਿਓ, ਵੱਡੇ ਭਾਗ ਨੇ, ਆਓ ਇੱਥੇ ਸਮਾਪਤੀ ਕਰਦੇ, ਪਤੇ ਕਿ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।